लूटता, लूट लियो सरहंद जब बोसिंगन वद्यो उच्छा, सो सुनो सबब अब जिम परियो खालसो दोए राओ।
वाहे गुरु जी का खालसा,
वाहे गुरु जी की फतेह।
परम सत्कार सम्मान योग गुरु का खास रूप गुरु खालसा साध संगत वड़े पागहन संध्या वेले दे सजे हुए दीवाना च हाजरियां भर के एकत्र हो के नेता प्रति गुरु चरणा च जुड़ के गुरु खालसे पंथ दा पवित्र इतिहास बहुत ही प्यार सत्कार ते श्रद्धा सहित सरवण कर रहे। कौमां नूं सदा वास्ते जिउंदा रखण लई इतिहास वाचना जरूरी है। बिना इतिहास तो कोई भी कौम है वो लंबे समय तक नहीं चल सकती। और कौमां नूं अपना इतिहास सदा चेते रखना चाहिए और भली प्रकार नाल उस नूं वाचना चाहिए। उसे विचारधारा नूं मुख रखदिआं गुरु घरां विच संध्या दे समय इतिहास की कथा हुंदी है। जिथे सवेरे सिद्धांत की विचार हुंदी है, गुरबाणी सिद्धांत है, उथे शाम दे समय दीवाना विच गुरु घर अंदर इतिहास की कथा हुंदी है। सो गुरु पंथ का इतिहास आप जी सरवण कर रहे हो। खालसे ने सरहंद मारी है, सारा सरहंद उजाड़ के थे बना दिता है। पंथ ने गुरमता कीता कि साहबजादियां दा स्थान बनाया जाए। पुराने बजुर्गों कोलों पुछिया कि किस जगह ते साहबजादे शहीद कीते सन, तां उन्हां बजुर्ग सिखां ने दस्या कि उत्थे थड़ा बनिया होया वजीर खां ने आप बनाया सी। सारे पंथ ने एकत्र होकर आप अपने हथीं सेवा करके साहबजादियां दी यादगार कायम कीती है और उस स्थान ते सुबह शाम सेवा करन वास्ते एक सिंह दी ड्यूटी ला दित्ती और उत्थे रहण वाले सिंघां नूं किसी अगे हथ ना तड़ना पवे, इस करके इस पावन दरबार दे नां ते जगीर भी ला दित्ती तां जो इत्थे गुरु घर दे विच साहबजादियां दे स्थान ते लंगर दी प्रथा भी चलदी रहे और इत्थे रहण वाले सिंघां दा खर्चा भी चलदा रहे। तो इस प्रकार दे नाल गुरु पंथ ने साहबजादियां दी यादगार कायम कीती, निशान चुलाए ने साहबजादियां दे स्थान ते, नगारे सुशोभित कीते ने, कड़ा प्रसाद दीआं देगां भेट कीतीआं और गुरु पंथ ने बड़े अदब ते सत्कार नाल साहबजादियां दे स्थान दी पूजा कीती है। ए भावना रख के किस स्थान ते जो कामना रख के इस स्थान दी सेवा करेगा उन्हां दीआं कामनावां पूर्ण होणगीआं। खालसा जी, आम करके मनुख दा सुभा हुंदा कोई समस्या हुंदी है, किसी प्रकार दी कोई हानि होण लगदी है तां इह किसे ना किसे बाबे दी भाल करदा है कि उस समस्या तों बचण वास्ते मैं किसे बाबे दा आसरा लवां। और थावां थावां ते बाबे मिल जांदे ने, पर खालसा जी अगर तुहानूं कोई समस्या आउंदी है तां साडे वास्ते साडे बाबे साहिबजादा बाबा जुझार सिंह जी, बाबा अजीत सिंह जी, बाबा जोरावर सिंह जी, बाबा फतेह सिंह जी वो हाजर ने। उन्हां बाबिआं दे उन्हां पावन स्थानां ते हाजरी भरो, जो समस्या उत्थे चल के अरदास करो उस समस्या का समाधान होवेगा। होर किसे बाबे कोल, होर किसे दंभी पखंडी कोल सानू जाण दी कोई लोड़ नहीं है। तो इस प्रकार नाल गुरु पंथ ने ਹੁਣ ਵਿਚਾਰ ਕੀਤੀ ਹੈ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਖਾਲਸੇ ਪੰਥ ਦਾ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿਚ ਹਾਜ਼ਰੀ ਲਵਾਉਂਦੇ ਹੋਏ ਆਖੀਏ ਜੀ ਸਤਨਾਮ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਹੇਰਾ ਲੁੱਟ ਲਿਓ ਸਰਹੰਦ ਜਬ ਬਹੁ ਸਿੰਘਨ ਵਧਿਓ ਉਛਾਓ।
ਜਦੋਂ ਸਿੰਘਾਂ ਨੇ ਖਾਲਸੇ ਪੰਥ ਨੇ ਸਭ ਨੇ ਇਕੱਠਿਆਂ ਹੋ ਕੇ, ਕਿਉਂਕਿ ਬੁੱਢਾ ਦਲ ਤੇ ਤਰਨਾ ਦਲ ਦੋਵੇਂ ਇਕੱਠੇ ਸਨ, ਇੱਥੇ ਦੋਵਾਂ ਦਲਾਂ ਨੇ ਖਾਲਸੇ ਨੇ ਰਲ ਕੇ ਜਦੋਂ ਸਰਹੰਦ ਨੂੰ ਲੁੱਟ ਲਿਆ, ਸਰਹੰਦ ਨੂੰ ਮਾਰ ਲਿਆ, ਤੋ ਖਾਲਸੇ ਦੇ ਅੰਦਰ ਬੜਾ ਵੱਡਾ ਭਾਰੀ ਉਤਸ਼ਾਹ ਪੈਦਾ ਹੋਇਆ।
ਸੋ ਸੁਣੋ ਸਬਬ ਅਬ ਜਿਮ ਪਰਿਓ ਖਾਲਸੋ ਦੋਹਰਾਓ।
ਖਾਲਸਾ ਜੀ ਹੁਣ ਉਹ ਸਬਬ ਸੁਣੋ ਕਿ ਕਿਵੇਂ ਖਾਲਸਾ ਦੋ ਰਸਤਿਆਂ ਨੂੰ ਚੱਲਿਆ। ਅੱਧਾ ਦਲ ਪੰਥ ਤਰਨਾ ਦਲ ਉਹ ਇੱਕ ਦਿਸ਼ਾ ਨੂੰ ਚੱਲ ਪਿਆ, ਔਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਇੱਕ ਦਿਸ਼ਾ ਨੂੰ ਚੱਲ ਪਿਆ। ਜਿਵੇਂ ਪੰਥ ਦੋ ਹਿੱਸਿਆਂ ਦੇ ਵਿਚ ਸਬਬ ਕਰਕੇ ਵੰਡਿਆ ਗਿਆ, ਹੁਣ ਉਹ ਕਥਾ ਆਪ ਜੀ ਸਰਵਣ ਕਰੋ।
ਬਿਰਦ ਦਲ ਕੈ ਚੜ ਦਿੱਲੀਓ।
ਖਾਲਸਾ ਜੀ ਜੋ ਬਿਰਦ ਦਲ, ਬਿਰਦ ਦਾ ਮਤਲਬ ਹੁੰਦਾ ਬੁੱਢਾ, ਬੁੱਢਾ ਦਲ। ਖਾਲਸਾ ਜੀ ਬੁੱਢੇ ਦਲ ਦਾ ਜਿਹੜਾ ਨਾਂ ਬੁੱਢਾ ਦਲ ਪਿਆ, ਇਹ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਵਾਰ ਨਾਲ ਪਿਆ। ਛੇਵੇਂ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਜੀ ਜਦੋਂ ਗਵਾਲੀਅਰ ਦੇ ਕਿਲੇ ਚ ਬਹੁਤ ਫੌਜ ਲੈ ਕੇ ਨਾਲ ਗਏ ਸਨ, ਤੇ ਛੇਵੇਂ ਪਾਤਸ਼ਾਹ ਨੇ ਵਚਨ ਕੀਤਾ ਸੀ ਬਾਬਾ ਜੀ ਤੁਹਾਡੇ ਨਾਮ ਤੇ ਦਲ ਚੱਲੇਗਾ। ਤੋ ਨਵਾਬ ਕਪੂਰ ਸਿੰਘ ਦੇ ਸਮੇਂ ਫਿਰ ਜਦੋਂ ਪੰਥ ਹਿੱਸਿਆਂ ਵਿਚ ਦੋਵਾਂ ਹਿੱਸਿਆਂ ਵਿਚ ਵੰਡਿਆ ਗਿਆ, 40 ਸਾਲ ਤੋਂ ਉਪਰ ਦੀ ਜਿਹੜੀ ਉਮਰ ਦੇ ਸਿੰਘ ਸਨ ਉਹਦਾ ਬੁੱਢਾ ਦਲ ਬਣਿਆ, ਤੇ 40 ਸਾਲ ਤੋਂ ਥੱਲੇ ਦੇ ਜਿਹੜੇ ਸਿੰਘ ਸਨ ਉਹਦਾ ਤਰਨਾ ਦਲ ਬਣਿਆ। ਤੋ ਬਾਅਦ ਵਿਚ ਤਾਂ ਤਕਰੀਬਨ ਸਾਰਾ ਦਲ ਰਲੀ ਗਿਆ ਸੀ, ਇੱਕੋ ਮੇਕ ਹੀ ਹੋ ਗਿਆ ਸੀ, ਕੋਈ ਉਮਰ ਦਾ ਤਕਾਜਾ ਨਹੀਂ ਸੀ ਰਿਹਾ। ਵੱਡੀ ਉਮਰ ਦੇ ਸਿੰਘ ਵੀ ਤਰਨੇ ਦਲ ਦੇ ਵਿਚ ਸ਼ਾਮਲ ਹੁੰਦੇ ਰਹੇ, ਜੱਸਾ ਸਿੰਘ ਜੀ ਰਾਮਗੜੀਆ ਜਾਂ ਸਰਦਾਰ ਚੜ੍ਹਤ ਸਿੰਘ ਜੀ ਸ਼ੁਕਰ ਚੱਕੀਆ, ਇਹ ਸਾਰੇ ਤਰਨੇ ਦਲ ਦੇ ਸਿੰਘ ਸਨ। ਤੋ ਬੁੱਢੇ ਦਲ ਦੇ ਵਿਚ ਜੱਸਾ ਸਿੰਘ ਜੀ ਆਹਲੂਵਾਲੀਆ, ਨਵਾਬ ਕਪੂਰ ਸਿੰਘ ਜੀ, ਤੋ ਸ਼ਹੀਦਾਂ ਦੀ ਮਿਸਲ ਦੇ ਵਿਚ ਜਿਵੇਂ ਬਾਬਾ ਦੀਪ ਸਿੰਘ ਜੀ ਦੀ ਮਿਸਲ ਦੇ ਜਥੇਦਾਰ ਸਨ, ਇਹ ਬੁੱਢੇ ਦਲ ਦੇ ਵਿਚ ਸਨ। ਤੋ ਬੁੱਢਾ ਦਲ ਤੇ ਤਰਨਾ ਦਲ, ਇਹਨਾਂ ਦੋਹਾਂ ਦਾ ਜਿਵੇਂ ਆਪਸੀ ਮਤਾ ਹੋਇਆ ਹੈ, ਤੇ ਉਸ ਮਤੇ ਮੁਤਾਬਕ ਬੁੱਢੇ ਦਲ ਨੇ ਆਖਿਆ ਕਿ ਖਾਲਸਾ ਜੀ ਦਿੱਲੀ ਤੇ ਹਮਲਾ ਕਰੋ, ਦਿੱਲੀ ਵੱਲ ਚੱਲ ਪਾਓ।
ਤਰਨਾ ਕਹਿ ਮੁੜੋ ਵੱਲ ਲਾਹੌਰ,
ਤੇ ਜਿਹੜੇ ਤਰਨੇ ਦਲ ਦੇ ਸਿੰਘ ਸਨ ਉਹ ਕਹਿਣ ਲੱਗੇ ਕਿ ਲਾਹੌਰ ਵੱਲ ਮੁੜ ਚੱਲੀਏ, ਸਰਹੰਦ ਤੋਂ ਲਾਹੌਰ ਤੇ ਚੱਲ ਕੇ ਹਮਲਾ ਕਰੋ। ਖਾਲਸਾ ਜੀ ਵੇਖੋ ਜਿਹੜੇ ਬਚਨ ਪਿਆਰੇ ਭਾਈ ਦਇਆ ਸਿੰਘ ਨੇ ਕਹੇ ਸੀ ਨਾ ਅੰਮ੍ਰਿਤ ਛਕਦਿਆਂ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲੋਂ ਖੰਡੇ ਦੀ ਪੌਲ ਲੈਂਦਿਆਂ ਭਾਈ ਦਇਆ ਸਿੰਘ ਜੀ ਨੂੰ ਪੁੱਛਿਆ ਸੀ ਦਇਆ ਸਿੰਘ ਲੜੋਗੇ, ਤੇ ਦਇਆ ਸਿੰਘ ਨੇ ਕਿਹਾ ਸੀ ਮਹਾਰਾਜ ਆਗਿਆ ਕਰੋ ਲਾਹੌਰ ਤੇ ਹਮਲਾ ਕਰਨਾ ਕਿ ਦਿੱਲੀ ਤੇ। ਉਹ ਹਵਾ ਵਿਚ ਨਹੀਂ ਸੀ ਕਹੀ ਗੱਲ, ਉਹ ਅੱਜ ਸਾਰਥਕ ਹੋ ਰਹੀ ਹੈ। ਹੁਣ ਦਲ ਵਿਚ ਇੰਨੀ ਤਾਕਤ ਹੈ ਪੰਥ ਵਿਚ ਕਿ ਪੰਥ ਚਾਹੇ ਲਾਹੌਰ ਤੇ ਵੀ ਕਬਜ਼ਾ ਕਰ ਸਕਦਾ ਤੇ ਪੰਥ ਚਾਹੇ ਦਿੱਲੀ ਤੇ ਵੀ ਕਬਜ਼ਾ ਕਰ ਸਕਦਾ। ਇਸ ਕਰਕੇ ਬੁੱਢੇ ਦਲ ਵਾਲੇ ਸਿੰਘ ਕਹਿੰਦੇ ਜੀ ਦਿੱਲੀ ਤੇ ਚੱਲ ਕੇ ਕਬਜ਼ਾ ਕਰੀਏ, ਦਿੱਲੀ ਤੇ ਹਮਲਾ ਕਰੀਏ। ਤਰਨੇ ਦਲ ਵਾਲੇ ਸਿੰਘ ਕਹਿੰਦੇ ਜੀ ਲਾਹੌਰ ਤੇ ਚੱਲ ਕੇ ਕਬਜ਼ਾ ਕਰੀਏ।
ਕੋ ਕਹੇ ਚੜ ਲੋ ਪਹਾੜ,
ਵਿੱਚੋਂ ਕਈ ਸਿੰਘ ਕਹਿਣ ਲੱਗੇ ਖਾਲਸਾ ਜੀ ਪਹਾੜ ਦਾ ਇਲਾਕਾ ਬੜਾ ਵਧੀਆ ਤੇ ਆਪਾਂ ਪਹਾੜ ਦਾ ਇਲਾਕਾ ਮਾਰ ਲਈਏ।
ਕੋ ਕਹੇ ਲੋ ਦੱਖਣ ਉਜਾੜ,
ਕਈ ਸਿੰਘ ਕਹਿੰਦੇ ਦੱਖਣ ਦਿਸ਼ਾ ਦਾ ਉਜਾੜ ਬੜਾ ਦੂਰ ਤੱਕ ਹੈ ਤੇ ਚਲੋ ਦੱਖਣ ਦਿਸ਼ਾ ਤੇ ਹਮਲਾ ਕਰਕੇ ਅਧੀਨ ਕਰ ਲਈਏ।
ਜਿਤਨੇ ਮੁਖ ਤਿਤਨੇ ਸੋ ਬੋਲਾ,
ਜਿੰਨੇ ਸਿੰਘ ਸਨ, ਜਿੰਨੇ ਜਥੇਦਾਰ ਸਨ, ਜਿੰਨੇ ਉਹਨਾਂ ਦੇ ਮੂੰਹ ਨੇ ਓਨੀਆਂ ਗੱਲਾਂ ਓਨੇ ਬੋਲੋ ਬੋਲਦੇ ਹਨ।
ਆਪਣੇ ਆਪਣੇ ਰੁਕਨ ਸੋ ਟੋਲਾ,
ਆਪੋ ਆਪਣੇ ਰੁਕਨ ਨੂੰ ਆਪਣੇ ਆਪਣੇ ਬਲ ਨੂੰ ਤੋਲਦੇ ਹਨ।
ਬੁੱਢੋ ਦਲ ਚੜ ਲੰਘ ਤੁਰਿਓ ਅਗਾਹੇ,
ਆਖਰਕਾਰ ਫੈਸਲਾ ਹੋਇਆ ਕਿ ਜਿਹਨੇ ਜਿੱਧਰ ਜਾਣਾ ਉਹਦੀ ਇੱਛਾ ਹੈ। ਤੋ ਬੁੱਢੇ ਦਲ ਨੇ ਫੈਸਲਾ ਕੀਤਾ, ਉਹ ਸਰਹੰਦ ਤੋਂ ਦਿੱਲੀ ਵਾਲੇ ਪਾਸੇ ਨੂੰ ਬੁੱਢੇ ਦਲ ਨੇ ਚਾਲੇ ਪਾ ਦਿੱਤੇ।
ਤਰਨਾ ਹਟਿਓ ਮੁੜ ਪਿਛਲੇ ਰਾਏ,
ਜਿਹੜਾ ਤਰਨਾ ਦਲ ਸੀ ਉਹ ਸਰਹੰਦ ਤੋਂ ਪਿਛਾਂ ਨੂੰ ਮਾਝੇ ਵਾਲੇ ਇਲਾਕੇ ਨੂੰ ਦੁਆਬੇ ਵਾਲੇ ਪਾਸੇ ਨੂੰ ਲੰਘਦੇ ਹੋਏ ਪਿਛਾਂ ਨੂੰ ਮੁੜ ਪਏ
ਹੋਇਓ ਜਾਗਿਰ ਦੇ ਲਾਹੌਰ
ਕਰਨਾ ਦਲ ਜਿਹੜਾ ਸੀ ਜਿਵੇਂ ਕਿ ਚੜ੍ਹਤ ਸਿੰਘ ਸ਼ੁਕਰ ਚੱਕੀਆ ਨਕਈਆਂ ਦੀ ਮਿਸਲ ਕਨਈਆਂ ਦੀ ਮਿਸਲ ਇਹ ਜਿੰਨੇ ਤਰਨੇ ਦਲ ਦੀਆਂ ਫੌਜਾਂ ਸਨ ਇਹ ਸਾਰੇ ਜਾ ਕੇ ਲਾਹੌਰ ਦੇ ਇਰਦ ਗਿਰਦ ਲਾਹੌਰ ਜਾ ਦੇ ਇਨ੍ਹਾਂ ਨੇ ਦਰਸ਼ਨ ਦਿੱਤੇ ਹਨ
ਨਿਰਜਨ ਕਰੀ ਪਰ ਦਿੱਲੀ ਦੌੜ
ਔਰ ਇਧਰ ਬੁੱਢੇ ਦਲੀਆਂ ਨੇ ਦਿੱਲੀ ਵਾਲੇ ਪਾਸੇ ਨੂੰ ਹੱਲਾ ਬੋਲਿਆ ਦਿੱਲੀ ਵਾਲੇ ਪਾਸੇ ਨੂੰ ਚਾਲਾ ਪਾਇਆ ਹੈ
ਰਸਤੇ ਮਦ ਵੜਿਆ ਮੈਂ ਸ਼ਹਿਰ
ਬੁੱਢਾ ਦਲ ਜਦੋਂ ਦਿੱਲੀ ਵੱਲ ਵਧਿਆ ਤੇ ਰਸਤੇ ਵਿਚ ਜਿਹੜੇ ਵੱਡੇ ਵੱਡੇ ਸ਼ਹਿਰ ਆਉਂਦੇ ਹਨ
ਮਾਰ ਲੁੱਟ ਲਏ ਖਾਲਸੇ ਲਹਿਰ
ਖਾਲਸੇ ਦੇ ਉਹ ਨਗਰ ਲੁੱਟ ਲਏ ਨੇ ਉਨ੍ਹਾਂ ਨਗਰਾਂ ਦੇ ਉੱਤੇ ਹੱਲਾ ਬੋਲਿਆ ਖਾਲਸਾ ਜੀ ਉਦੋਂ ਪੰਥ ਹੀ ਨਾ ਦਲਾਂ ਪੰਥਾਂ ਦਾ ਸੀ ਅੱਜ ਕੱਲ ਕਈ ਵੀਰ ਜਿਹੜੇ ਇਤਿਹਾਸ ਤੋਂ ਅਣਜਾਣੂ ਨੇ ਉਹ ਕਹਿੰਦੇ ਜੀ ਨਿਹੰਗਾਂ ਸਿੰਘਾਂ ਦੀ ਕੀ ਦੇਣ ਹੈ ਪੰਥ ਨੂੰ ਖਾਲਸਾ ਜੀ ਪੰਥ ਹੀ ਨਿਹੰਗ ਸਿੰਘਾਂ ਦਾ ਸੀ ਹੈ ਨੀ ਸਾਰੇ ਨਿਹੰਗ ਸਿੰਘ ਬੁੱਢਾ ਦਲ ਤਰਨਾ ਦਲ ਵੇਖੋ ਕੋਈ ਹੋਰ ਸੰਪਰਦਾ ਹੈ ਵਿਚ ਆ ਇਤਿਹਾਸ ਹੈ 200 ਸਾਲ ਪਹਿਲਾਂ ਲਿਖਿਆ ਉਹ ਇਹ ਇਤਿਹਾਸ ਜ਼ਿਕਰ ਹੋ ਰਿਹਾ ਉਦੋਂ ਕੋਈ ਹੋਰ ਸੰਪਰਦਾ ਤਾਂ ਨਹੀਂ ਸੀ ਨਜ਼ਰ ਆਉਂਦੀ ਇਹ ਪੰਥ ਹੀ ਸੀ ਨਾ ਬੁੱਢਾ ਦਲ ਤਰਨਾ ਦਲ ਇਹ ਨਿਹੰਗ ਸਿੰਘਾਂ ਦਾ ਪੰਥ ਸੀ ਵਿੱਚ ਹੀ ਸਾਰੀਆਂ ਮਿਸਲਾਂ ਜਿਹੜੀਆਂ ਸਾਨੂੰ ਜਜ਼ਬ ਸਨ ਸੋ ਇਸ ਕਰਕੇ ਐਸੀ ਵਿਚਾਰ ਨਹੀਂ ਕਰਨੀ ਚਾਹੀਦੀ ਤੋ ਇੱਥੇ ਕਹਿਣ ਲੱਗੇ ਕਿ ਬੁੱਢੇ ਦਲ ਨੇ ਜਦੋਂ ਦਿੱਲੀ ਵਾਲੇ ਪਾਸੇ ਚਾਲਾ ਪਾਇਆ ਰਸਤੇ ਵਿਚ ਅਨੇਕਾਂ ਨਗਰ ਆਏ ਉਹਨਾਂ ਨਗਰਾਂ ਦੇ ਉੱਤੇ ਸਿੰਘ ਆਪਣਾ ਸ਼ੇਰ ਪੰਜਾ ਮਾਰਦੇ ਜਾ ਰਹੇ ਨੇ
ਜਾ ਪਹੁੰਚਿਓ ਤੇ ਗਿਆ ਅਜ਼ੀਮਾਬਾਦ
ਸਿੰਘ ਚਲਦਿਆਂ ਅਜ਼ੀਮਾਬਾਦ ਅੱਜ ਨੂੰ ਤਰਾਵੜੀ ਵੀ ਕਹਿੰਦੇ ਨੇ ਉੱਥੇ ਆ ਪਹੁੰਚੇ ਹਨ
ਉਤੋਂ ਤਰਾਵੜੀ ਜਿਸ ਨਾਮ ਆਦ
ਇਹਦਾ ਨਾਮ ਅਜ਼ੀਮਾਬਾਦ ਹੈ ਪਰ ਇਹਦਾ ਜਿਹੜਾ ਪਹਿਲਾ ਨਾਂ ਹੈ ਉਹ ਤਰਾਵੜੀ ਹੈ
ਮਾਰ ਸ਼ਹਿਰ ਤੋਂ ਕਰ ਦਿਓ ਡੇਰਾ
ਖਾਲਸੇ ਨੇ ਤਰਾਵੜੀ ਮਾਰ ਲਿਆ ਤਰਾਵੜੀ ਤੇ ਹਮਲਾ ਕੀਤਾ ਮਾਰ ਕੇ ਤਰਾਵੜੀ ਵਿਚ ਡੇਰਾ ਕਰ ਲਿਆ
ਕਰ ਦਿਓ ਕੋਚ ਪਇਓ ਅਗਲੇ ਸਵੇਰਾ
ਔਰ ਅਗਲੇ ਸਵੇਰ ਹੀ ਖਾਲਸੇ ਨੇ ਤਰਾਵੜੀ ਤੋਂ ਅੱਗੇ ਨੂੰ ਚਾਲਾ ਪਾ ਦਿੱਤਾ
ਹੋਏਰਾ ਸ਼ਿਆਮ ਸਿੰਘ ਕਹਿ ਜੋ ਅੱਗੇ ਕਰੋੜਾ ਸਿੰਘ ਮੁਖਤਿਆ
ਖਾਲਸਾ ਜੀ ਜਿਹੜੀ ਮਿਸਲ ਕਰੋੜੀਆਂ ਦੀ ਸੀ ਇਹ ਵੀ ਬੁੱਢੇ ਦਲ ਦੇ ਨਾਲ ਹੀ ਰਹਿੰਦੀ ਸੀ ਤੇ ਮਿਸਲ ਕਰੋੜੀਆਂ ਦੇ ਜਥੇਦਾਰ ਸਨ ਜਥੇਦਾਰ ਕਰੋੜਾ ਸਿੰਘ ਜੀ ਔਰ ਇਨ੍ਹਾਂ ਦੇ ਜਿਹੜੇ ਵੱਡੇ ਆਗੂ ਸਨ ਉਹ ਜਥੇਦਾਰ ਸ਼ਾਮ ਸਿੰਘ ਜੀ ਨਾਰੋਕੇ ਵਾਲੇ ਸਨ ਜੋ ਭਾਈ ਰਤਨ ਸਿੰਘ ਜੀ ਭੰਗੂ ਦੇ ਨਾਨਾ ਜੀ ਸਨ ਜਿਨ੍ਹਾਂ ਨੇ ਇਤਿਹਾਸ ਲਿਖਿਆ ਹੈ ਸਰਦਾਰ ਸ਼ਾਮ ਸਿੰਘ ਜੀ ਦੇ ਅੱਗੇ ਉਨ੍ਹਾਂ ਦੇ ਜਿਹੜੇ ਮੁਖਤਿਆਰ ਸਨ ਇਸ ਮਿਸਲ ਨੂੰ ਚਲਾਉਣ ਵਾਲੇ 12,000 ਫੌਜ ਹੁੰਦੀ ਸੀ ਇਨ੍ਹਾਂ ਦੇ ਨਾਲ ਬਾਬਾ ਸ਼ਾਮ ਸਿੰਘ ਜੀ ਦੇ ਨਾਲ ਤੇ ਉਹਦੇ ਜਿਹੜੇ ਮੁਖਤਿਆਰ ਸਨ ਉਹ ਜਥੇਦਾਰ ਕਰੋੜਾ ਸਿੰਘ ਜੀ ਸਨ ਜਿਨ੍ਹਾਂ ਦੇ ਨਾਂ ਤੇ ਮਿਸਲ ਕਰੋੜ ਸਿੰਘੀਆਂ ਦਾ ਮਿਸਲ ਕਰੋੜੀਆਂ ਦਾ ਨਾਂ ਪਿਆ ਸੀ
ਟੁਕਿਓ ਸਜਾਏ ਸਰਾਏ ਟਿਗ ਖੇਲਤ ਫਿਰਤ ਸ਼ਿਕਾਰ
ਤੇ ਕਹਿੰਦੇ ਜਥੇਦਾਰ ਕਰੋੜਾ ਸਿੰਘ ਜੀ ਕਿਤੇ ਸੁਭਾਵਿਕ ਸ਼ਿਕਾਰ ਖੇਡਦੇ ਜਿਹੜੀ ਤਰਾਵੜੀ ਦੀ ਸਰਾਂ ਹੈ ਨਾ ਉਹਦੇ ਕੋਲ ਚਲੇ ਗਏ ਵਿਚਰਦਿਆਂ ਸੈਲ ਕਰਦਿਆਂ ਟਹਿਲਦਿਆਂ ਕਿਤੇ ਉਸ ਸਰਾਂ ਦੇ ਕੋਲ ਚਲੇ ਗਏ
ਸਰਾਏ ਹੁਆ ਸੀ ਬੜ ਮਜ਼ਬੂਤ
ਜਿਹੜੀ ਉਹ ਸਰਾਂ ਸੀ ਬੜੀ ਮਜ਼ਬੂਤ ਸੀ ਸ਼ਹਿਰ ਦੀ ਬਣੀ ਹੋਈ
ਕਰਵਾਇਓ ਬੰਦੇ ਯੋ ਯਤਨ ਬਹੁਤ
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਵੀ ਇਸ ਸਰਾਂ ਦੇ ਉੱਤੇ ਕਬਜ਼ਾ ਕੀਤਾ ਸੀ ਤਰਾਵੜੀ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਵੀ ਹਮਲਾ ਕੀਤਾ ਸੀ
ਵੱਡੀ ਸੀ ਬਹੁਤ ਸਿਪਾਹੀ
ਜਿਹੜੀ ਸਰਾਂ ਸੀ ਇਹਦੇ ਵਿਚ ਕਾਫ਼ੀ ਸਿਪਾਹੀ ਇਕੱਠੇ ਹੋਏ ਸਨ ਤਰਾਵੜੀ ਚ ਡਰਦੇ ਹੋਏ ਸਿੰਘਾਂ ਕੋਲੋਂ ਇਸ ਸਰਾਂ ਦੇ ਵਿਚ ਜਾ ਕੇ ਇਕੱਠੇ ਹੋ ਗਏ ਸਨ
ਕਿਨ ਗੋਲੀ ਦੀ ਨੀਂ ਵਿਚੋਂ ਚਲਾਏ
ਜਥੇਦਾਰ ਕਰੋੜਾ ਸਿੰਘ ਜੀ ਉਧਰ ਨੂੰ ਗਏ ਕਿਤੇ ਟਹਿਲਦਿਆਂ ਤੇ ਉਨ੍ਹਾਂ ਸਿਪਾਹੀਆਂ ਵਿਚੋਂ ਕਿਸੇ ਨੇ ਬੰਦੂਕ ਦੀ ਸਿਸਤ ਬੰਨੀ ਤੇ ਗੋਲੀ ਚਲਾ ਦਿੱਤੀ ਉਹ ਗੋਲੀ ਜਥੇਦਾਰ ਕਰੋੜਾ ਸਿੰਘ ਜੀ ਨੂੰ ਆ ਕੇ ਵੱਜੀ
ਆਏ ਲੱਗੀ ਕਰੋੜਾ ਸਿੰਘ ਦੇ
ਜਥੇਦਾਰ ਕਰੋੜਾ ਸਿੰਘ ਦੀ ਛਾਤੀ ਵਿਚ ਉਹ ਗੋਲੀ ਵੱਜੀ ਅਚਾਨਕ ਅਚਨਚੇਤ ਉਹ ਤਾਂ ਸੁਭਾਵਕ ਗਏ ਸਨ ਉਨ੍ਹਾਂ ਸਿਪਾਹੀਆਂ ਨੇ ਸੋਚਿਆ ਵੀ ਸ਼ਾਇਦ ਸਾਡੇ ਤੇ ਹਮਲਾ ਕਰਨ ਨੂੰ ਆ ਗਏ ਨੇ ਉਨ੍ਹਾਂ ਵਿਚੋਂ ਕਿਸੇ ਨੇ ਗੋਲੀ ਦਾਗ ਦਿੱਤੀ
ਉਹ ਮਰ ਗਯੋ ਫੂਕੇ ਉਸ ਦੇ
ਉਹ ਜਥੇਦਾਰ ਕਰੋੜਾ ਸਿੰਘ ਜੀ ਦਾ ਸਰੀਰ ਉੱਥੇ ਹੀ ਸ਼ਾਂਤ ਹੋ ਗਿਆ ਸਰੀਰ ਤਿਆਗ ਦਿੱਤਾ ਸ਼ਹੀਦੀ ਪਾ ਗਏ ਉਸੇ ਜਗ੍ਹਾ ਦੇ ਉੱਤੇ ਫਿਰ ਜਥੇਦਾਰ ਕਰੋੜਾ ਸਿੰਘ ਜੀ ਦਾ ਬਾਬਾ ਸ਼ਾਮ ਸਿੰਘ ਜੀ ਹੋਣਾ ਨੇ ਅੰਤਮ ਸੰਸਕਾਰ ਕੀਤਾ
ਅਗਲੇ ਦਿਨ ਪੰਥ ਤੁਰਿਓ ਅਗੇਰੇ
ਉਨ੍ਹਾਂ ਸਿਪਾਹੀਆਂ ਨੂੰ ਵੀ ਸੋਧਾ ਲਾਇਆ ਜਿਨ੍ਹਾਂ ਨੇ ਗੋਲੀ ਚਲਾਈ ਸੀ ਉਨ੍ਹਾਂ ਦੇ ਕੋਲੋਂ ਵੀ ਚੰਗੀ ਤਰ੍ਹਾਂ ਉਨ੍ਹਾਂ ਨੂੰ ਸੋਧਾ ਲਾ ਕੇ ਉਨ੍ਹਾਂ ਨੂੰ ਤਨਖਾਹ ਲਾਈ ਜੁਰਮਾਨਾ ਲਾਇਆ ਅਗਲੇ ਦਿਨ ਤਰਾਵੜੀ ਤੋਂ ਇਸ ਤਰ੍ਹਾਂ ਖਾਲਸੇ ਪੰਥ ਨੇ ਚਾਲਾ ਪਾਇਆ
ਆਏ ਲੁੱਟੇ ਦਲ ਸ਼ਹਿਰ ਕਨੇਰੇ
ਤੇੜੇ ਜਿੰਨੇ ਸ਼ਹਿਰ ਆਉਂਦੇ ਨੇ ਜਿੰਨੇ ਨਗਰ ਆਉਂਦੇ ਨੇ ਉਹਨਾਂ ਨਗਰਾਂ ਸ਼ਹਿਰਾਂ ਨੂੰ ਦਲ ਜਾ ਕੇ ਲੁੱਟਦਾ, ਬੁੱਢਾ ਦਲ ਜਾ ਕੇ ਹਮਲਾ ਕਰਦਾ ਹੈ।
ਮਲੀ ਮਾਰ ਲੁੱਟ ਹਾਸੀ ਹਿੱਸਾ,
ਇੱਦਾਂ ਜਾ ਕੇ ਬਹੁਤ ਨਗਰਾਂ ਦੇ ਵਿੱਚ ਮੱਲ ਮਾਰਦਿਆਂ ਸਿੰਘ ਉਧਰ ਹਾਂਸੀ ਹਿਸਾਰ ਦਾ ਜਿਹੜਾ ਇਲਾਕਾ ਹੈ, ਬਾਂਗਰ ਦਾ ਇਲਾਕਾ ਹਰਿਆਣੇ ਚ ਚਲਾ ਗਿਆ। ਉਸ ਇਲਾਕੇ ਨੂੰ ਸਿੰਘ ਜਾ ਨਿਕਲੇ ਨੇ, ਹਾਂਸੀ ਤੇ ਹਿਸਾਰ ਵਿਚ ਜਾ ਕਬਜ਼ਾ ਕੀਤਾ ਹੈ।
ਫਿਰ ਮੁੜ ਆਏ ਵੱਲ ਜੀਂਦ ਕਰਨ ਨਾਲ,
ਹਾਂਸੀ ਹਿਸਾਰ ਨੂੰ ਨਿਕਲ ਗਏ ਤਰਾਵੜੀ ਵਾਲੇ ਪਾਸਿਓ ਵਿਚੋਂ ਦੀ, ਹਾਂਸੀ ਹਿਸਾਰ ਨੂੰ ਜਿੱਤਦਿਆਂ ਹੋਇਆ ਉਥੇ ਮੱਲਾਂ ਮਾਰਦਿਆਂ ਉਥੋਂ ਫਿਰ ਪਿਛਾਂਹ ਨੂੰ ਵਾਪਸ ਆਏ, ਜੀਂਦ ਆ ਗਏ। ਜੀਂਦ ਤੋਂ ਕਰਨਾਲ ਆ ਗਏ, ਕਰਨਾਲ ਆ ਸਿੰਘਾਂ ਨੇ ਆਪਣੇ ਨਿਸ਼ਾਨ ਚਲਾਏ ਹਨ।
ਟਿਗ ਜਮਨਾ ਉਹ ਟਿਗੋ ਪਹਾੜ,
ਜਮਨਾ ਦੇ ਨੇੜੇ ਨੇੜੇ ਤੇ ਪਹਾੜ ਵਾਲੇ ਪਾਸੇ ਦੇ ਨੇੜੇ ਨੇੜੇ ਜਿੰਨਾ ਇਲਾਕਾ ਹੈ,
ਉਹ ਖਾਲਸਾ ਕਰੀ ਕੋਲੜੇ ਦਾ,
ਉਹ ਖਾਲਸੇ ਨੇ ਉੱਥੇ ਆਪਣੀ ਰੋਕ ਕਰ ਲਈ ਹੈ। ਭਾਵ ਜਿੰਨੀ ਰਈਅਤ ਆ ਉਥੋਂ ਦੇ ਲੋਕ ਨੇ ਉਹਨਾਂ ਨੂੰ ਖਾਲਸੇ ਪੰਥ ਨੇ ਆਪਣੇ ਤਾਬਿਆਂ ਆਪਣੇ ਜ਼ੇਰ ਕਰ ਲਿਆ ਹੈ।
ਪੰਜ ਮਿਸਲ ਤੇ ਪਏ ਮਜੈਲ,
ਏਦਾਂ ਖਾਲਸਾ ਜੀ ਜਿਹੜੀਆਂ ਪੰਜ ਮਿਸਲਾਂ ਸਨ ਮਜੈਲਾਂ ਦੀਆਂ,
ਛੱਟਵੇਂ ਲੱਗ ਗਏ ਮਲਵਈ ਗਏ
ਤੇ ਛੇਵੇਂ ਜਿਹੜੇ ਸਨ ਇਹ ਮਲਵਈ ਨਾਲ ਰਲ ਗਏ। ਪੰਜ ਮਿਸਲਾਂ ਤਾਂ ਬੁੱਢੇ ਦਲ ਦੀਆਂ ਮਜੈਲਾਂ ਦੀਆਂ ਸਨ। ਆਲੂ ਵਾਲੀਆਂ ਦੀ ਮਿਸਲ ਹੈ, ਸਿੰਘਪੁਰੀਆਂ ਦੀ ਨਵਾਬ ਕਪੂਰ ਸਿੰਘ ਹੋਣਾ ਦੀ ਮਿਸਲ ਹੈ, ਤੋ ਇਸੇ ਤਰ੍ਹਾਂ ਬਾਕੀ ਜਿਹੜੀਆਂ ਮਿਸਲਾਂ ਨੇ ਪੰਜ ਉਹਨਾਂ ਦੇ ਨਾਲ ਇਹ ਮਲਵਈ ਸਿੰਘ ਜਿਹੜੇ ਇਧਰ ਮਾਲਵੇ ਦੇ ਇਲਾਕੇ ਚ ਰਹਿਣ ਵਾਲੇ ਆ, ਫੂਲਕਿਆਂ ਦੀ ਵੰਸ਼ ਵਾਲੇ ਜਿਨ੍ਹਾਂ ਨੂੰ ਫੂਲ ਦੀ ਮਿਸਲ ਕਹਿੰਦੇ ਨੇ, ਬਾਬਾ ਅੱਲਾ ਸਿੰਘ ਹੋਣੀ, ਇਹ ਵੀ ਖਾਲਸੇ ਦੇ ਨਾਲ ਆ ਰਲੇ ਨੇ। ਕਿਉਂਕਿ ਜਿਹੜਾ ਹਾਂਸੀ ਹਿਸਾਰ ਦਾ ਇਲਾਕਾ ਸੀ ਇਹਨਾਂ ਦੇ ਅਧੀਨ ਪੈਂਦਾ ਸੀ ਮਲਵਈਆਂ ਦੇ, ਤੋਂ ਇਹ ਵੀ ਦਲ ਪੰਥ ਦੇ ਨਾਲ ਇਹ ਆ ਰਲੇ ਹਨ।
ਉਨਕੋ ਰਈਅਤ ਦਿਨੋਂ ਠਹਿਰਾਏ,
ਜਿੰਨਾ ਇਹ ਮਾਲਵੇ ਦਾ ਇਲਾਕਾ ਸਿੰਘਾਂ ਨੇ ਸੋਧਿਆ, ਹਾਂਸੀ ਹਿਸਾਰ ਤੱਕ ਦਾ ਇਲਾਕਾ, ਇਧਰ ਜਮਨਾ ਤੱਕ ਦਾ ਇਲਾਕਾ, ਉਹ ਖਾਲਸੇ ਨੇ ਇਹਨਾਂ ਮਲਵਈਆਂ ਨੂੰ ਸੌਂਪ ਦਿੱਤਾ, ਇਹਨਾਂ ਮਲਵਈਆਂ ਦੀ ਉਹਨਾਂ ਨੂੰ ਰਈਅਤ ਬਣਾ ਦਿੱਤਾ ਹੈ।
ਲੈ ਨਜ਼ਰਾਨੇ ਟਕੇ ਚੁਕਾਏ,
ਉਹ ਜਿਹੜੇ ਮਲਵਈ ਸਿੰਘ ਨੇ ਇਹਨਾਂ ਨੂੰ ਖਾਲਸੇ ਨੇ ਆਪਣੇ ਮਤਹਿਤ ਕਰ ਲਿਆ, ਆਖਿਆ ਵੀ ਤੁਸੀਂ ਸਾਨੂੰ ਟਕੇ ਤਾਰਨੇ ਨੇ, ਲੋਕਾਂ ਕੋਲੋਂ ਤੁਸੀਂ ਲੈਣੇ ਨੇ, ਔਰ ਉਹਦੇ ਵਿਚੋਂ ਜਿਹੜਾ ਹਿੱਸਾ ਸਾਡਾ ਪੰਥ ਦਾ ਬਣਦਾ ਦਲ ਖਾਲਸੇ ਦਾ, ਉਹ ਦਲ ਖਾਲਸੇ ਨੂੰ ਤੁਸੀਂ ਭੇਟ ਕਰਨਾ ਹੈ।
ਦੋਹੇਰਾ ਲਾਕ ਪਤਿਆ ਲੈਣਾ ਬਿਓ ਜੀਂਦ ਕੈਂਸਲ ਛੱਡਦਾ ਏ,
ਇਧਰ ਪਟਿਆਲੇ ਤੱਕ ਨਾਭੇ ਦਾ ਇਲਾਕਾ, ਜੀਂਦ ਦਾ ਕੈਂਸਲ ਦਾ, ਇਹ ਜਿੰਨੀਆਂ ਰਿਆਸਤਾਂ ਹਨ।
ਬਾਲੋ ਵਾਲ ਪਧੂਰ ਲਓ ਸੈਨੋ ਮਹਿਰਾਜ ਛੁਡਾਏ,
ਬਾਲੋਵਾਲ ਦਾ ਇਲਾਕਾ, ਭਦੋੜ, ਸਹਿਣਾ, ਮਹਿਰਾਜ, ਆ ਜਿਹੜੇ ਇਧਰਲੇ ਪਾਸੇ ਮਾਲਵੇ ਵਿਚ ਪਿੰਡ ਨੇ ਬਾਈਏ ਫੂਲਕਿਆਂ ਦੀ ਅੰਸ ਵੰਸ਼ ਦੇ, ਇਹ ਸਾਰੇ ਛੁਡਾ ਕੇ ਮਲਵਈਆਂ ਨੂੰ ਫੂਲਕਿਆਂ ਦੀ ਵੰਸ਼ ਵਾਲਿਆਂ ਨੂੰ ਦੇ ਦਿੱਤੇ ਹਨ।
ਹੋਰ ਬਿਰਾਲ ਜੋ ਦੋਏ ਧੇਰੋ ਸਾਬੋ ਬਣਵਾਲ,
ਜੀ ਇਹ ਸਾਰੇ ਬਰਾੜ ਸਨ, ਤੇ ਜਿਹੜੇ ਬਰਾੜ ਸੀ ਇਹਨਾਂ ਦੀਆਂ ਵੀ ਦੋ ਧਿਰਾਂ ਸੀ, ਇੱਕ ਤਾਂ ਸਨ ਸਾਬੂ ਕੀ ਤਲਵੰਡੀ ਵਾਲੇ ਬਰਾੜ, ਉਹ ਵੀ ਬਰਾੜ ਸਦਾਉਂਦੇ ਸੀ, ਦੂਸਰੇ ਇਹ ਬਣਵਾਲ, ਇਹ ਬਣਵਾਲੀਏ ਜਿਹੜੇ ਨੇ ਇਹ ਬਰਾੜ ਸਦਾਉਂਦੇ, ਇਹ ਦੋ ਧਿਰਾਂ ਸੀ ਇਧਰ ਮਾਲਵੇ ਦੇ ਇਲਾਕੇ ਵਿਚ।
ਉਨਕੀ ਮਸਲਤ ਜੋ ਚੁੱਕਾ,
ਉਹਨਾਂ ਦੀ ਜਿਹੜੀ ਕੋਈ ਮਸਲਤ ਹੁੰਦੀ ਹੈ, ਸਲਾਹ ਹੁੰਦੀ ਹੈ,
ਲੈਣਾ ਕੋ ਕਿਸ ਨਾਲ,
ਕਿਸੇ ਨਾਲ ਨੀ ਰਲਦੀ, ਆਪਸ ਵਿਚ ਇਹਨਾਂ ਦਾ ਵਿਚਾਰ ਨੀ ਸੀ ਰਲਦੇ। ਇਹ ਜਿਹੜੇ ਦੋਵੇਂ ਧਿਰਾਂ ਸਨ, ਸਾਬੋ ਕੇ ਜਿਹੜੇ ਬਰਾੜ ਸਨ ਤੇ ਜਿਹੜੇ ਆ ਬਣਵਾਲੀਏ ਬਰਾੜ ਸਨ, ਇਹਨਾਂ ਦੀ ਆਪਸ ਵਿਚ ਵਿਚਾਰ ਨਹੀਂ ਸੀ ਰਲਦੀ।
ਫੁਲਾਇਣ ਉਹ
ਭਗਤੂਵਾਲ, ਉਧਰ ਭਾਈਕਿਆਂ ਵਾਲੀ ਜਿਹੜੀ ਭਾਈ ਭਗਤੂ ਵਾਲਿਆਂ ਦੀ ਅੰਸ ਵੰਸ਼ ਚੋਂ ਜਿਹੜੇ ਸਿੰਘ ਨੇ, ਸੱਧੂਵਾਲ ਸਰਦਾਰ ਜਿਨ੍ਹਾਂ ਨੂੰ ਕਹਿੰਦੇ ਨੇ, ਭਾਈ ਭਗਤੂ ਦਾ ਜਿਹੜਾ ਪਰਿਵਾਰ ਮੰਨਿਆ ਜਾਂਦਾ, ਇਧਰ ਫੂਲਕਿਆਂ ਦੀ ਵੰਸ਼ ਵਿਚੋਂ ਜਿਹੜੇ ਬਾਬਾ ਅੱਲਾ ਸਿੰਘ ਹੋਣੀ ਹਨ,
ਜਰਦ ਖਾਲਸਾ ਮਿਲੇ ਅਗਲਵਾਲ,
ਇਹ ਚੜਾਵਾ ਲੈ ਕੇ ਅੱਗੇ ਆ ਕੇ ਖਾਲਸੇ ਨੂੰ ਮਿਲਦੇ ਨੇ, ਪੰਥ ਦਾ ਸਤਿਕਾਰ ਕਰਦੇ ਹਨ।
ਭੀੜ ਸਾਂਝੋ ਖਾਲਸਾ ਰਖਵਾਇਓ,
ਖਾਲਸਾ ਜੀ ਇੱਥੇ ਦਾ ਜਿਹੜਾ ਇਲਾਕਾ ਸੀ ਬੀੜ ਦਾ, ਜੰਗਲ ਦਾ ਇਲਾਕਾ ਸੀ, ਉਹ ਖਾਲਸੇ ਨੇ ਸਾਂਝਾ ਰੱਖ ਲਿਆ।
ਚਰਨ ਫਿਰਨ ਕੋ ਥਾਮ ਰੱਖੋ ਰਖਾਇਓ,
ਇਹ ਮਲੇਰਕੋਟਲੇ ਦੇ ਨੇੜੇ ਤੇੜੇ ਦਾ ਜਿਹੜਾ ਇਲਾਕਾ ਸੀ ਨਾ ਜੰਗਲ ਦਾ, ਇਹ ਖਾਲਸੇ ਨੇ ਸਾਂਝਾ ਰੱਖ ਲਿਆ ਚੜਨ ਫਿਰਨ ਵਾਸਤੇ, ਕਿ ਇਹ ਜਿਹੜਾ ਫੂਲ ਵਾਲਿਆਂ ਦਾ ਵੀ ਸਾਂਝਾ ਹੈ, ਇਹਦੇ ਤੇ ਇੱਕ ਧਿਰ ਦਾ ਕਬਜ਼ਾ ਨਹੀਂ ਹੋਣ ਦਿੱਤਾ, ਯਾਨੀ ਕਿ ਇਹਨੂੰ ਸਾਂਝਾ ਰੱਖਿਆ ਕਿ ਕੱਲ ਨੂੰ ਤਰਨਾ ਦਾ ਲਾਵੇ ਉਹ ਵੀ ਇੱਥੇ ਘੋੜੇ ਪਾ ਸਕਦਾ ਆਪਣੇ ਫੇਰ ਸਕਦਾ, ਬੁੱਢਾ ਦਾ ਲਾ ਜਾਵੇ ਉਹ ਵੀ ਆਪਣੇ ਘੋੜੇ ਫੇਰ ਸਕਦਾ। ਇਸ ਜਗ੍ਹਾ ਦੇ ਉੱਤੇ ਜਿਹੜੀ ਇਹ ਬੀੜ ਦਾ ਇਲਾਕਾ ਮਲੇਰਕੋਟਲੇ ਦੇ ਨੇੜੇ ਤੇੜੇ ਦਾ ਇਹ ਖਾਲਸੇ ਨੇ ਸਾਂਝਾ ਰੱਖਿਆ ਹੈ।
ਫਿਰ ਤੁਰ ਡੇਰਾ ਸਿੰਘ ਸਰਹੰਦਾ ਲਾਵੇ,
ਇੱਦਾਂ ਫਿਰ ਟੁਰ ਕੇ ਆਲੇ ਦੁਆਲੇ ਸਿੰਘ ਮੁੜ ਕੇ ਫਿਰ ਸਰਹੰਦ ਆ ਜਾਂਦੇ ਨੇ, ਜਿਹੜੀ ਉਹ ਹਵੇਲੀ ਸੀ ਰਾਏ ਸਿੰਘ ਦੀ ਜੱਟਪੁਰੇ, ਉੱਥੇ ਆ ਕੇ ਸਿੰਘ ਡੇਰਾ ਕਰ ਲੈਂਦੇ ਹਨ।
ਬਟ ਮਹਿਲਨ ਗੁਰ ਬਚਨ ਕਮਾਵੇ,
ਔਰ ਜਿਹੜੇ ਸਰਹੰਦ ਵਿੱਚ ਹੋਰ ਕੋਈ ਮਹਿਲ ਮਾੜੀਆਂ ਨਜ਼ਰ ਆ ਜਾਂਦੇ ਨੇ ਸਿੰਘਾਂ ਨੂੰ, ਸਰਹੰਦ ਬੜਾ ਵੱਡਾ ਸੀ, ਉਜਾੜਨਾ ਕਿਹੜਾ, ਦੋ ਚਾਰ ਮਹੀਨੇ ਚ ਥੋੜੀ ਪੁੱਟਿਆ ਜਾਣਾ ਸੀ, ਸਿੰਘ ਆਲੇ ਦੁਆਲੇ ਮੱਲਾ ਮਾਰ ਕੇ ਸਰਹੰਦ ਆ ਜਾਂਦੇ, ਫਿਰ ਗੁੱਸਾ ਸਰਹੰਦ ਤੇ ਕੱਢਦੇ ਆ ਕੇ, ਜਿਹੜੇ ਪੁਰਾਣੇ ਮਹਿਲ ਬਣੇ ਹੁੰਦੇ ਨੇ ਉਹਨਾਂ ਨੂੰ ਮਹਿਲਾਂ ਨੂੰ ਪੁੱਟਦੇ ਹਨ।
ਨੀ ਪੱਟ ਦੇ ਮਹਿਲ ਉਲਟਾਏ,
ਪੁੱਟ ਕੇ ਉਹਨਾਂ ਮਹਿਲਾਂ ਨੂੰ ਉਲਟਾ ਦਿੰਦੇ ਹਨ।
ਕਿਛ ਗੁਰ ਬਚਨ ਕਿਚ ਲਾਲਚ ਮਾਏ,
ਸਤਿਗੁਰਾਂ ਦਾ ਬਚਨ ਪਾਲਦੇ ਨੇ, ਕਈਆਂ ਦੇ ਮਨਾਂ ਚ ਲੋਭ ਵੀ ਹੁੰਦਾ ਵੀ ਇਹਨਾਂ ਦੀਆਂ ਨੀਹਾਂ ਪੁੱਟਾਂਗੇ ਤੇ ਥੱਲੋਂ ਖਜ਼ਾਨਾ ਨਿਕਲੇਗਾ, ਰੁਪਈਏ ਨਿਕਲਣਗੇ। ਏਦਾਂ ਕਈ ਤਾਂ ਗੁਰੂ ਦਾ ਬਚਨ ਮੰਨ ਕੇ ਪੁੱਟਦੇ ਨੇ ਨੀਹਾਂ, ਤੇ ਕਈ ਮਨ ਚ ਲਾਲਚ ਰੱਖ ਕੇ ਪੁੱਟਦੇ ਨੇ।
ਸਭ ਕੋ ਜੋ ਬਿਰਾੜ,
ਉਧਰ ਖਾਲਸਾ ਜੀ ਜਿਹੜੇ ਸਾਬੋ ਦੇ ਬਰਾੜ ਸਨ,
ਭਾਈ ਟਕੇ ਖਾਲਸੇ ਦੇਣਦਾਰ,
ਉਹ ਵੀ ਖਾਲਸੇ ਦੇ ਦੇਣਦਾਰ ਹੋ ਗਏ। ਉਹਨਾਂ ਆਖਿਆ ਜੀ ਅਸੀਂ ਇਧਰਲੇ ਇਲਾਕੇ ਦੇ ਜਿੰਨੇ ਟਕੇ ਹੋਣਗੇ ਖਾਲਸੇ ਨੂੰ ਅਸੀਂ ਭੇਟ ਕਰਾਂਗੇ।
ਬਣਾ ਵਾਲ ਤੀਜੇ ਬੈਰਾੜ,
ਜਿਹੜੇ ਬਣਾ ਵਾਲੇ ਬਰਾੜ ਹਨ,
ਲੈ ਖਾਲਸੇ ਅੱਗੇ ਸੁਧਾਰ,
ਇਹ ਖਾਲਸੇ ਨੇ ਪਹਿਲਾਂ ਹੀ ਸੋਧ ਲਏ ਸੀ, ਪਿੱਛੇ ਬਰਾੜਾਂ ਨਾਲ ਜੰਗ ਹੋਇਆ ਸੀ ਨਾ, ਜਦੋਂ ਬਣਾ ਵਾਲਿਆਂ ਨਾਲ ਹੋਇਆ ਸੀ, ਜਿਹੜੇ ਬਣਾ ਵਾਲੇ ਬਰਾੜ ਸਨ ਉਹਨਾਂ ਨਾਲ ਖਾਲਸੇ ਦਾ ਜੰਗ ਯੁੱਧ ਹੋਇਆ, ਤੇ ਮੁੜ ਕੇ ਫਿਰ ਉਹਨਾਂ ਦੀ ਸਾਂਝ ਪੈ ਗਈ ਸੀ, ਉਹ ਖਾਲਸੇ ਨੇ ਪਹਿਲਾਂ ਹੀ ਸਿੱਧ ਕਰ ਲਏ ਹੋਏ ਸਨ।
ਘੋੜੇ ਦੇ ਉਹ ਨਜ਼ਰਾਂ ਨੇ ਕਲਾਵੇ, ਭਾਜੜ ਟਕਰ ਕਹਿ ਕਰ ਸੋ ਪਾਵੇ,
ਉਹ ਜਿਹੜੇ ਬਣਾ ਵਾਲੇ ਬਰਾੜ ਨੇ ਉਹ ਪਹਿਲਾਂ ਹੀ ਖਾਲਸੇ ਨੂੰ ਘੋੜੇ ਭੇਟ ਕਰਦੇ, ਨਜ਼ਰਾਨੇ ਭੇਟ ਕਰਦੇ ਨੇ, ਜਦੋਂ ਕਿਤੇ ਖਾਲਸੇ ਨੂੰ ਭਾਜੜ ਪੈਂਦੀ ਆ ਉਸ ਵੇਲੇ ਨਾਲ ਹੋ ਕੇ ਫਿਰ ਖਾਲਸੇ ਦੀ ਮਦਦ ਕਰਦੇ ਨੇ।
ਇਸ ਜੁਗਤ ਸਭ ਰਲ ਮਿਲ ਬਹੇ, ਕਈ ਸਾਥ ਕਈ ਸਿੰਘ ਵੀ ਭਏ,
ਇਸ ਜੁਗਤ ਦੇ ਨਾਲ ਸਾਰੇ ਸਿੰਘ ਰਲ ਮਿਲ ਕੇ ਬਹਿ ਗਏ, ਕਈਆਂ ਨਾਲ ਸਾਕ ਜੁੜ ਗਏ, ਕਈਆਂ ਨਾਲ ਸੰਬੰਧ ਜੁੜ ਗਏ। ਹੁਣ ਵੀ ਖਾਲਸਾ ਜੀ ਜਿਹੜਾ ਬੁੱਢੇ ਦਲ ਦਾ ਪ੍ਰਭਾਵ ਹੈ ਜ਼ਿਆਦਾ, ਉਹ ਮਾਲਵੇ ਦੇ ਇਲਾਕੇ ਚ ਹੀ ਹੈ, ਮਾਝੇ ਦੇ ਇਲਾਕੇ ਦੇ ਵਿੱਚ ਤਰਨੇ ਦਲ ਦੀ ਫੌਜਾਂ ਦਾ ਉਧਰ ਪ੍ਰਭਾਵ, ਉਧਰ ਕਿਉਂਕਿ ਉਹ ਜ਼ਿਆਦਾ ਤਰਨਾ ਦਲ ਜਿਹੜਾ ਬੁੱਢ ਤੋਂ ਉਧਰ ਹੀ ਰਿਹਾ ਮਾਝੇ ਦੇ ਇਲਾਕੇ ਚ, ਤੇ ਬੁੱਢਾ ਦਲ ਹਮੇਸ਼ਾ ਇਧਰ ਮਾਲਵੇ ਦੇ ਵਿੱਚ ਹੀ ਉਹਨਾਂ ਨੇ ਸਾਰਾ ਕੰਮ ਕੀਤਾ, ਇਹਨਾਂ ਮਲਵਈਆਂ ਨੂੰ ਰਾਜ ਦਵਾਇਆ, ਆਪ ਵੀ ਇਧਰ ਵਿਚਰਦੇ ਰਹੇ, ਤੇ ਬੁੱਢੇ ਦਲ ਦੀਆਂ ਜ਼ਿਆਦਾ ਛਾਵਣੀਆਂ ਤੇ ਪ੍ਰਭਾਵ ਜਿਹੜਾ ਹੈ ਉਹ ਮਾਲਵੇ ਦੇ ਇਲਾਕੇ ਵਿਚ ਹੁਣ ਤੱਕ ਵੀ ਨਜ਼ਰ ਆਉਂਦਾ, ਹੁਣ ਵੀ ਦਲਾਂ ਪੰਥਾਂ ਚ ਜਦੋਂ ਵਿਚਰੀਦਾ ਤੇ ਬੁੱਢੇ ਦਲ ਦਾ ਜਿਹੜਾ ਪ੍ਰਭਾਵ ਉਹ ਇਧਰ ਮਾਲਵੇ ਦੇ ਇਲਾਕੇ ਵਿਚ ਹੈ।
ਦੋਹੇਰਾ ਕਈ ਲਿਪਾਹੁਲ ਸਿੰਘ ਬਏ, ਪਰੀ ਖਾਲਸੈ ਉਸ ਬੋਏ,
ਖਾਲਸਾ ਜੀ ਹੁਣ ਬਹੁਤ ਸਿੰਘ ਆ ਕੇ ਸਜਣ ਲੱਗ ਪਏ, ਮਾਲਵੇ ਦੇ ਜਿਹੜੇ ਮਲਵਈ ਸਨ ਉਹ ਪੰਥ ਦੀ ਸ਼ਰਨ ਵਿਚ ਆਉਣ ਲੱਗ ਪਏ, ਖਾਲਸੇ ਦੀ ਸ਼ਰਨ ਵਿਚ ਆਉਣ ਲੱਗ ਪਏ, ਕਹਿੰਦੇ ਜੀ ਸਾਨੂੰ ਸਿੰਘ ਸਜਾਓ। ਵੇਖੋ ਸਮੇਂ ਸਮੇਂ ਦੀਆਂ ਖੇਡਾਂ ਨੇ, ਉਹ ਵੀ ਸਮਾਂ ਸੀ ਵੀ ਕੋਈ ਆਪਣੀ ਕੋਈ ਮਾਂ ਆਪਣੇ ਪੁੱਤ ਨੂੰ ਸਿੰਘ ਨਹੀਂ ਸੀ ਬਣਾਉਂਦੀ, ਜੇ ਕੋਈ ਸਿੰਘ ਬਣ ਜਾਂਦਾ ਸੀ ਨਾ ਪੰਥ ਦੇ ਵਿਚ ਜਾ ਰਲਦਾ ਸੀ, ਤੇ ਕਿਸੇ ਨੇ ਪੁੱਛਣਾ ਤੇਰੇ ਕਿੰਨੇ ਪੁੱਤ ਨੇ, ਉਹਨੇ ਕਹਿਣਾ ਹੈਣ ਤਾਂ ਪੰਜ ਸੀ ਪਰ ਹੁਣ ਚਾਰ ਰਹਿ ਗਏ ਨੇ। ਉਹਨੇ ਕਹਿਣਾ ਵੀ ਚਾਰ ਕਿਉਂ, ਇੱਕ ਮਰ ਗਿਆ? ਕਹਿੰਦੇ ਨਹੀਂ ਇੱਕ ਸਿੰਘ ਬਣ ਗਿਆ। ਇਹਦਾ ਮਤਲਬ ਇਹ ਹੁੰਦਾ ਸੀ ਵੀ ਜਿਹੜਾ ਉਹ ਸਿੰਘ ਬਣ ਗਿਆ ਵੀ ਉਹਨੇ ਵੀ ਮਰਿਆਂ ਦੇ ਬਰਾਬਰ ਪਤਾ ਨਹੀਂ ਕਿਹੜੇ ਵੇਲੇ ਦੁਸ਼ਮਣ ਮਾਰ ਦੇਣਾ, ਤੇ ਕੋਈ ਸਿੰਘ ਸੱਜ ਕੇ ਨਹੀਂ ਸੀ ਰਾਜੀ ਹੁੰਦਾ, ਡਰਦੇ ਸਨ ਲੋਕ। ਪਰ ਹੁਣ ਪੰਥ ਦੀ ਜਦੋਂ ਚੜ੍ਹਦੀ ਕਲਾ ਹੋਈ, ਆਪੇ ਹੀ ਨਗਰਾਂ ਵਿਚ ਉੱਠ ਉੱਠ ਕੇ ਸਿੰਘ ਆਉਣ ਲੱਗੇ, ਕਹਿੰਦੇ ਜੀ ਸਾਨੂੰ ਅੰਮ੍ਰਿਤ ਛਕਾਓ, ਸਾਨੂੰ ਖੰਡੇ ਦੀ ਪੌਲ ਛਕਾਓ, ਤੇ ਬੁੱਢੇ ਦਲ ਦੇ ਵਿਚ ਅੰਮ੍ਰਿਤ ਸੰਚਾਰ ਹੋਣਾ ਔਰ ਉਹਨਾਂ ਨੂੰ ਅੰਮ੍ਰਿਤ ਛਕਾਉਣਾ, ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕ ਲੈਣਾ ਉਹਨਾਂ ਵਿਚ ਖਾਲਸਾ ਜੀ ਪੰਥ ਦੀ ਖੁਸ਼ਬੂ ਪੈਦਾ ਹੋ ਜਾਣੀ, ਪੰਥ ਪ੍ਰਤੀ ਪਿਆਰ, ਖਾਲਸੇ ਪ੍ਰਤੀ ਪਿਆਰ, ਗੁਰੂ ਪੰਥ ਪ੍ਰਤੀ ਪ੍ਰੇਮ ਪੈਦਾ ਹੋ ਜਾਣਾ।
ਭਏ ਨਿਆਲ ਸੋ ਨਾਮ ਦਰ,
ਔਰ ਉਹ ਨਾਮ ਧਰ ਕੇ ਨਾਮ ਨਾਲ ਸਿੰਘ ਜੁੜ ਗਿਆ ਉਹਨਾਂ ਦੇ, ਮਾਲਵੇ ਦੇ ਮਲਵਈ ਬੜੇ ਸਿੰਘ ਸੱਜ ਗਏ, ਤਿਆਰ ਪਰ ਤਿਆਰ ਹੋ ਕੇ ਨਿਹਾਲ ਹੋ ਗਏ।
ਮਿਹਨਤ ਕਰੀ ਨਾ ਓਏ,
ਵੇਖੋ ਇਹਨਾਂ ਨੂੰ ਮਿਹਨਤ ਵੀ ਨਹੀਂ ਕਰਨੀ ਪਈ, ਵੇਖੋ ਪ੍ਰਮਾਤਮਾ ਦੀ ਖੇਡ, ਇਹਨਾਂ ਨੂੰ ਬੈਠੇ ਬਿਠਾਇਆ ਹੀ ਰਾਜ ਮਿਲ ਗਏ। ਕੋਈ ਮਿਹਨਤ ਨਹੀਂ ਕਰਨੀ ਪਈ ਇਹਨਾਂ ਨੂੰ। ਅੱਜ ਆਏ ਅੰਮ੍ਰਿਤ ਛਕਿਆ ਸਿੰਘ ਸਜ ਗਏ ਬਸ ਪੰਥ ਵਿੱਚ ਰਲ ਕੇ ਨਿਹਾਲ ਹੋ ਗਏ। ਕੋਈ ਹਾਲਾਂਕਿ ਬਾਕੀ ਪੰਥ ਨੇ ਬੜੀਆਂ ਘਾਲਣਾ ਘਾਲੀਆਂ, ਕਿੰਨੀਆਂ ਕੁਰਬਾਨੀਆਂ ਕੀਤੀਆਂ, ਕੁਰਬਾਨੀਆਂ ਤਾਂ ਇਹ ਵੀ ਕਰਦੇ ਰਹੇ, ਪਰ ਹੁਣ ਇਹ ਜਿਹੜੇ ਨਵੇਂ ਆਏ ਨੇ ਇਹਨਾਂ ਨੂੰ ਕੋਈ ਘਾਲਣਾ ਨਹੀਂ ਘਾਲਣੀ ਪਈ, ਬਸ ਸਿੱਧਾ ਆ ਕੇ ਅੰਮ੍ਰਿਤ ਛਕਿਆ ਸਿੰਘ ਸਜ ਕੇ ਨਿਹਾਲ ਹੋ ਗਏ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਾਕ ਉਨ ਪੈ ਫੁਰਮਾਇਆ,
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪਾਵਨ ਮਹਾਵਾਕ ਹੈ ਉਹ ਇਹਨਾਂ ਦੇ ਉੱਤੇ ਹੀ ਲਾਗੂ ਹੁੰਦਾ ਹੈ।
ਉਤੇ ਜੋ ਮਦ ਸੁਖ ਮਨੀ ਧਰਾਇਆ,
ਪਾਵਨ ਵਾਕ ਜੋ ਸਤਿਗੁਰੂ ਜੀ ਨੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਵਿੱਚ ਦਰਜ ਕੀਤਾ ਹੈ,
ਸਾਧਕ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟ ਤੋਤ ਨਿਹਾਲ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਗ 272 ਦੇ ਉੱਤੇ ਇਹ ਪਾਵਨ ਪੰਕਤੀਆਂ ਸੁਭਾਏ ਮਾਨ ਇਸ ਗੱਲ ਦੀ ਪ੍ਰੋੜਤਾ ਕਰਦੀਆਂ ਨੇ ਕਿ ਸਾਧੂ ਜਨਾਂ ਦੇ ਸੰਗ ਨਾਲ ਕੋਈ ਘਾਲਣਾ ਨਹੀਂ ਘਾਲਣੀ ਪੈਂਦੀ, ਬਸ ਉਹਨਾਂ ਸਾਧੂ ਜਨਾਂ ਦੇ ਦਰਸ਼ਨ ਕਰਦੇ ਨਿਹਾਲ ਹੋ ਜਾਈਦਾ। ਮਾਲਵੇ ਦੇ ਇਹ ਜਿਹੜੇ ਸਿੰਘ ਨੇ ਇਹਨਾਂ ਨੂੰ ਘਾਲਣਾ ਨਹੀਂ ਘਾਲਣੀ ਪਈ, ਬਸ ਪੰਥ ਦੇ ਦਰਸ਼ਨ ਕੀਤੇ, ਪੰਥ ਦੀ ਸੰਗਤ ਕੀਤੀ, ਬਸ ਵੇਖਦਿਆਂ ਹੀ ਅੰਮ੍ਰਿਤ ਛੱਕ ਕੇ ਉਸੇ ਵੇਲੇ ਨਿਹਾਲ ਹੋ ਗਏ, ਕੋਈ ਘਾਲਣਾ ਨਹੀਂ ਘਾਲਣੀ ਪਈ। ਇਹ ਪੰਕਤੀਆਂ ਇਨ ਬਿਨ ਗੁਰੂ ਸਾਹਿਬ ਦੀਆਂ ਉਚਾਰਨ ਕੀਤੀਆਂ ਹੋਈਆਂ ਇਹਨਾਂ ਉੱਪਰ ਲਾਗੂ ਹੁੰਦੀਆਂ ਹਨ।
ਮੁਸਲਮਾਨ ਕਈ ਵਿੱਚ ਰਹਿ ਪਏ,
ਖਾਲਸਾ ਜੀ ਇਹ ਜਿਹੜੀਆਂ ਰਿਆਸਤਾਂ ਸਨ ਇਧਰ ਮਾਲਵੇ ਦੇ ਇਲਾਕੇ ਚ, ਕਈ ਮੁਸਲਮਾਨ ਜਾਣ ਬੁੱਝ ਕੇ ਇਹਨਾਂ ਰਿਆਸਤਾਂ ਚ ਰਹੇ, ਉਹਨਾਂ ਨੇ ਆਖਿਆ ਖਾਲਸਾ ਜੀ ਅਸੀਂ ਤੁਹਾਡੀ ਰਈਅਤ ਬਣ ਕੇ ਰਹਾਂਗੇ, ਇੱਥੋਂ ਤੁਹਾਡੀ ਰਿਆਸਤ ਛੱਡ ਕੇ ਅਸੀਂ ਦੂਸਰੀਆਂ ਮੁਸਲਮਾਨਾਂ ਦੀਆਂ ਰਿਆਸਤਾਂ ਚ ਨਹੀਂ ਜਾਣਾ, ਕਿਉਂਕਿ ਜਿਹੜਾ ਸਾਨੂੰ ਸੁਹਿਰਦ ਭਾਵ ਤੁਹਾਡੀ ਰਿਆਸਤ ਵਿੱਚ ਤੁਹਾਡੇ ਰਾਜ ਦੇ ਵਿੱਚ ਪ੍ਰਾਪਤ ਹੁੰਦਾ ਉਹ ਸਾਨੂੰ ਮੁਸਲਮਾਨਾਂ ਦੇ ਰਾਜ ਚ ਪ੍ਰਾਪਤ ਨਹੀਂ ਹੁੰਦਾ। ਖੁਦ ਮੁਸਲਮਾਨਾਂ ਨੇ ਆਪ ਪੰਥ ਦੀ ਰਈਅਤ ਬਣਨਾ ਕਬੂਲ ਕੀਤਾ, ਕਈ ਮੁਸਲਮਾਨ ਸਿੰਘਾਂ ਦੇ ਪਿੰਡਾਂ ਵਿਚ ਰਹੇ,
ਰਈਅਤ ਭਏ ਦੇਣ ਟਕੇ ਸੁਠੇ,
ਰਈਅਤ ਬਣ ਗਏ ਔਰ ਟਕੇ ਦੇਣੇ ਉਹਨਾਂ ਨੇ ਕਬੂਲ ਕੀਤੇ ਕਿ ਅਸੀਂ ਤੁਹਾਨੂੰ ਟਕੇ ਤਾਰਾਂਗੇ।
ਜੋ ਜੋ ਜਿਸ ਜਿਸ ਹੀ ਕੋ ਮਿਲ ਪਏ,
ਜਿਹੜਾ ਜਿਹੜਾ ਨਗਰ ਵਾਲਾ, ਕੋਈ ਕਸਬੇ ਵਾਲਾ, ਸ਼ਹਿਰ ਵਾਲਾ, ਜਿਹੜੇ ਜਿਹੜੇ ਸਿੰਘ ਨੂੰ ਆ ਕੇ ਮਿਲ ਗਿਆ,
ਉਪਰਾਲੋ ਉਸ ਕੋ ਉਨ
ਸਿੰਘ ਨੇ ਉਹਨਾਂ ਨਗਰ ਵਾਲਿਆਂ ਦਾ ਉਪਰਾਲਾ ਕੀਤਾ, ਭਾਵ ਉਹਨਾਂ ਨੂੰ ਆਪਣੇ ਅਧੀਨ ਕੀਤਾ।
ਜੇ ਲੱਗ ਜੈਨੇ ਉਤੀ ਸਰਦਾਰੇ,
ਜੈਨ ਖਾਂ ਦੀ ਕੋਈ ਸਰਦਾਰੀ ਛੋਟੀ ਥੋੜੀ ਸੀ, ਸੂਬਾ ਸਰਹੰਦ 52 ਪਰਗਣੇ ਬੜਾ ਵੱਡਾ ਇਲਾਕਾ ਸੀ ਸਰਹੰਦ ਦੇ ਮਤਹਿਤ, ਜਿੱਥੇ ਜਿੱਥੇ ਜੈਨ ਖਾਂ ਦੀ ਸਰਦਾਰੀ ਸੀ,
ਲੁੱਟ ਮਾਰ ਸੁਗਰਾਏ ਲਈ ਸਾਰੇ,
ਖਾਲਸੇ ਪੰਥ ਨੇ ਲੁੱਟ ਮਾਰ ਕਰਕੇ ਸਾਰੀ ਉਗਰਾਹੀ ਕਰ ਲਈ, ਬੁੱਢੇ ਦਲ ਨੇ ਸਾਰਾ ਇਲਾਕਾ ਆਪਣੇ ਅਧੀਨ ਕਰ ਲਿਆ।
ਸ਼ਹਿਰ ਮਲੇਰ ਪੈ ਪਠਾਨ ਨਾ ਛੇੜਿਓ,
ਖਾਲਸਾ ਜੀ ਪੰਥ ਨੇ ਗੁਰੂ ਪਾਤਸ਼ਾਹ ਦੇ ਬਚਨਾਂ ਦੀ ਕਿੱਡੀ ਕਮਾਈ ਕੀਤੀ। ਖਾਲਸੇ ਨੇ ਸਾਰਾ ਇਲਾਕਾ ਜਿਹੜਾ ਸਰਹੰਦ ਦੇ ਅਧੀਨ ਪੈਂਦਾ ਸੀ ਜੈਨ ਖਾਂ ਦੇ, ਉਹ ਆਪਣੇ ਅਧੀਨ ਕਰ ਲਿਆ। ਮਲੇਰਕੋਟਲਾ ਵੀ ਸਰਹੰਦ ਦੇ ਅਧੀਨ ਸੀ, ਖਾਲਸੇ ਨੇ ਮਲੇਰਕੋਟਲੇ ਨੂੰ ਨਹੀਂ ਛੇੜਿਆ, ਹਾਲਾਂਕਿ ਮਲੇਰਕੋਟਲੇ ਦੇ ਜਿਹੜੇ ਪਠਾਨ ਸੀ ਉਹ ਸਿੰਘਾਂ ਦੇ ਨਾਲ ਵੈਰ ਵਿਰੋਧ ਰੱਖਦੇ ਸੀ, ਵੱਡੇ ਘੱਲੂ ਘਾਰੇ ਦੇ ਵਿਚ ਵੀ ਇਨ੍ਹਾਂ ਨੇ ਸਿੰਘਾਂ ਦਾ ਨੁਕਸਾਨ ਕੀਤਾ, ਪਰ ਖਾਲਸੇ ਨੇ ਮਲੇਰਕੋਟਲੇ ਦੇ ਉੱਤੇ ਕੋਈ ਬੁਰੀ ਅੱਖ ਨਹੀਂ ਰੱਖੀ, ਉਹਨਾਂ ਦੇ ਉੱਤੇ ਕੋਈ ਹਮਲਾ ਨਹੀਂ ਕੀਤਾ।
ਰੱਖਿਓ ਬਚਨ ਗੁਰ ਹੋਏ ਨਾ ਤੋਰਿਓ,
ਸਤਿਗੁਰਾਂ ਦੇ ਬਚਨਾਂ ਦੀ ਪਾਲਣਾ ਕੀਤੀ, ਜੋ ਸਤਿਗੁਰਾਂ ਨੇ ਬਚਨ ਕਹੇ ਸੀ ਨਾ, ਅਬ ਤੇ ਜੜ ਤੁਰਕਨ ਕੀ ਗਈ ਇੱਕ ਮਲੇਰੀਅਨ ਕੀ ਬਚ ਰਹੀ। ਇਹ ਬਚਨ ਕਲਗੀਧਰ ਨੇ ਕੀਤੇ ਸਨ, ਉਹਨਾਂ ਬਚਨਾਂ ਦੀ ਪਾਲਣਾ ਗੁਰੂ ਖਾਲਸੇ ਪੰਥ ਨੇ ਕੀਤੀ ਹੈ।
ਲੈ ਨਜ਼ਰਾਨੇ ਗਿਰਦੋ ਘੇਰ,
ਆ ਮਲੇਰਕੋਟਲੇ ਦੇ ਆਲੇ ਦੁਆਲੇ ਜਿਹੜਾ ਇਰਦਾ ਗਿਰਦਾ ਹੈ ਉਹ ਜ਼ਰੂਰ ਸਿੰਘ ਘੇਰ ਲੈਂਦੇ ਨੇ, ਉਹਨਾਂ ਕੋਲੋਂ ਨਜ਼ਰਾਨਾ ਜ਼ਰੂਰ ਲੈਂਦੇ ਹਨ।
ਘਰੋਂ ਕਦ ਮੁਹੰਮਦ ਸ਼ੇਰ,
ਜਿਹੜਾ ਮਲੇਰਕੋਟਲੇ ਦਾ ਪਠਾਨ ਹੈ ਉਹ ਵੀ ਬਾਹਰ ਆ ਕੇ ਖਾਲਸੇ ਦੇ ਚਰਨਾਂ ਦੇ ਵਿਚ ਜਿਹੜੇ ਮੁਹੰਮਦ ਦੇ ਸ਼ੇਰ, ਮੁਹੰਮਦ ਦਾ ਮਤਲਬ ਇੱਥੇ ਹਜ਼ਰਤ ਮੁਹੰਮਦ, ਹਜ਼ਰਤ ਮੁਹੰਮਦ ਦੇ ਜਿਹੜੇ ਸ਼ੇਰ ਘੋਂਦੇ ਸੀ ਨਾ ਵੱਡੇ ਵੱਡੇ ਪਠਾਨ ਗਿਲ ਜੇ, ਉਹ ਆਪਣੇ ਘਰਾਂ ਚੋਂ ਬਾਹਰ ਆਉਂਦੇ ਚੱਲ ਕੇ ਭੇਟਾਵਾਂ ਲੈ ਕੇ, ਨਜ਼ਰਾਨੇ ਲੈ ਕੇ, ਤੋਹਫੇ ਤੁਫੀਅਤ ਲੈ ਕੇ ਉਹ ਖਾਲਸੇ ਨੂੰ ਭੇਟ ਕਰਦੇ, ਖਾਲਸਾ ਜੀ ਅਸੀਂ ਤੁਹਾਡੇ ਹਾਂ, ਖਾਲਸਾ ਜੀ ਅਸੀਂ ਤੁਹਾਡੇ ਹਾਂ। ਆ ਜਿਹੜੇ ਗਿਲ ਜੇ, ਜਿਹੜੇ ਪਠਾਨ, ਜਿਹੜੇ ਮੁਗਲ ਆਪਣੇ ਆਪ ਨੂੰ ਸ਼ੀਂਹ ਕਹਾਉਂਦੇ ਸਨ, ਆਪਣੇ ਆਪ ਨੂੰ ਬਾਜ ਕਹਾਉਂਦੇ ਸਨ ਔਰ ਪੰਥ ਨੂੰ ਦੱਸਦੇ ਸੀ ਵੀ ਇਹ ਬਟੇਰੇ ਨੇ, ਇਹ ਛੇਲੇ ਨੇ, ਉਹ ਵੱਡੇ ਵੱਡੇ ਸ਼ੀਂਹ ਤੇ ਬਾਜ ਅੱਜ ਨਜ਼ਰਾਨੇ ਲੈ ਕੇ ਸਿੰਘਾਂ ਦੇ ਅੱਗੇ ਹੱਥ ਜੋੜ ਕੇ ਖਲੋ ਕੇ ਬੇਨਤੀਆਂ ਕਰਦੇ, ਖਾਲਸਾ ਜੀ ਅਸੀਂ ਤੁਹਾਡੇ ਹਾਂ। ਏਦਾਂ ਖਾਲਸੇ ਨੂੰ ਨਜ਼ਰਾਨੇ ਭੇਟ ਕਰਦੇ ਹਨ।
ਪਿੰਡ ਸੈਂਕੜੇ ਇੱਕ ਤਿੰਨ ਪੈ ਛੋਰਾ,
ਮਲੇਰਕੋਟਲੇ ਦਾ ਜਿਹੜਾ ਨਵਾਬ ਸੀ ਖਾਲਸੇ ਨੇ 100 ਪਿੰਡ ਉਹਨਾਂ ਨੂੰ ਛੱਡ ਦਿੱਤਾ ਆਲੇ ਦੁਆਲੇ ਦਾ। ਮਲੇਰਕੋਟਲੇ ਦੇ ਆਲੇ ਦੁਆਲੇ ਜਿਹੜੇ 100 ਪਿੰਡ ਸੀ ਉਹ ਛੱਡ ਦਿੱਤੇ, ਵੀ ਇਹਨਾਂ ਵਿਚੋਂ ਜਿਹੜੀ ਜਗੀਰ ਆਉਂਦੀ ਆਮਦਨ ਆਉਂਦੀ ਉਹ ਤੁਸੀਂ ਆਪਣਾ ਗੁਜ਼ਾਰਾ ਕਰੋ ਉਹਨਾਂ ਦੇ ਉੱਤੇ, ਕਿਉਂਕਿ ਮਹਾਰਾਜ ਜੀ ਦਾ ਬਚਨ ਵੀ ਪਾਲਿਆ ਨਾ ਕਲਗੀ ਧਰ ਦਾ ਸਿੰਘਾਂ ਨੇ। 100 ਪਿੰਡ ਜਿਹੜੇ ਸਨ ਮਲੇਰਕੋਟਲੇ ਵਾਸਤੇ ਛੱਡ ਦਿੱਤੇ।
ਸਿੰਘ ਸਾਲ ਲੇਵੈ ਚੜ ਇੱਕ ਪਿੰਡ ਘੇਰਾ,
ਹਾਂ ਉਹਨਾਂ ਤੇ ਆਪਣਾ ਹੁਕਮ ਜ਼ਰੂਰ ਲਾਗੂ ਕਰ ਦਿੱਤਾ। ਇੱਕ ਇੱਕ ਪਿੰਡ ਪ੍ਰਤੀ ਸਾਲ ਬਾਅਦ ਇੱਕ ਘੋੜਾ ਇੱਕ ਪਿੰਡ ਦੇ ਖਾਲਸੇ ਨੂੰ ਭੇਟ ਕਰਨਾ, ਇੰਨਾ ਕਿ ਯਾਨੀ ਕਿ ਉਹਨਾਂ ਨੂੰ ਇੰਨਾ ਰਹੇ ਕਿ ਅਸੀਂ ਪੰਥ ਦੇ ਤਾਬਿਆਂ ਹਾਂ, ਇਹ ਨਾ ਸਮਝਣ ਕਿ ਸਾਡਾ ਆਪਣਾ ਰਾਜ ਹੈ। ਇੱਕ ਇੱਕ ਪਿੰਡ ਪ੍ਰਤੀ ਇੱਕ ਘੋੜਾ ਹਰ ਸਾਲ ਉਹ ਖਾਲਸੇ ਨੂੰ ਪਿੰਡ ਵਾਲਿਆਂ ਨੇ ਭੇਟ ਕਰਨਾ, ਇਹ ਉਹਨਾਂ ਦੇ ਉੱਤੇ ਮੁਕਰਰ ਕਰ ਦਿੱਤਾ।
ਦੋਹੇਰਾ ਦਸ ਮਿਸਲ ਵਾਲੇ ਥੋਕਿਓ ਇਹ ਰਹੋ ਸਾਂਝ ਸਭ ਥਾਏ।
ਜਿੰਨੀਆਂ ਪੰਥ ਦੀਆਂ ਮਿਸਲਾਂ ਸਨ ਉਹਨਾਂ ਸਾਰੀਆਂ ਮਿਸਲਾਂ ਨੇ ਰਲ ਕੇ ਗੁਰਮਤਾ ਕੀਤਾ ਸੀ, ਤਰਨੇ ਦਲ ਤੇ ਬੁੱਢੇ ਦਲ ਦੀਆਂ ਸਾਰੀਆਂ ਮਿਸਲਾਂ ਨੇ ਕਿ ਜਿਹੜਾ ਮਲੇਰਕੋਟਲੇ ਦੇ ਆਲੇ ਦੁਆਲੇ ਦਾ ਇਲਾਕਾ ਇਹ ਆਪਾਂ ਸਾਂਝਾ ਰੱਖਣਾ, ਇਹਦੇ ਤੇ ਨਾ ਬੁੱਢੇ ਦਲ ਦਾ ਕਬਜ਼ਾ ਨਾ ਤਰਨੇ ਦਲ ਦਾ, ਕਿਉਂਕਿ ਜਦੋਂ ਕਿਤੇ ਦੁਸ਼ਮਣ ਦਾ ਹੱਲਾ ਹੋਵੇਗਾ ਤੇ ਇਹ ਜਗ੍ਹਾ ਇੱਕ ਸਾਂਝੀ ਹੋਣੀ ਚਾਹੀਦੀ ਹੈ ਜਿੱਥੇ ਆਪਾਂ ਸਾਰੇ ਇਕੱਠੇ ਹੋ ਸਕੀਏ। ਤੂੰ ਇਸ ਤਰ੍ਹਾਂ ਸਿੰਘਾਂ ਨੇ ਇਹ ਇਲਾਕਾ ਸਾਂਝਾ ਰੱਖਿਆ।
ਹਾਂਜੀ
ਆਵਤ ਜਾਤੀ ਫੌਜ ਕੋ ਧਰੇ ਬੀੜ ਇਸ ਨਾਏ,
ਜਦੋਂ ਫੌਜ ਨੇ ਇੱਥੋਂ ਆਉਂਦਿਆਂ ਜਾਂਦਿਆਂ ਲੰਘਣਾ ਇੱਥੇ ਪੜਾਅ ਕਰ ਸਕਣ, ਘੋੜਿਆਂ ਵਾਸਤੇ ਘਾਹ ਪੱਠਾ ਇੱਥੋਂ ਇਕੱਠਾ ਕਰ ਸਕਣ, ਇਸ ਤਰ੍ਹਾਂ ਇਹਦਾ ਨਾਂ ਜਿਹੜਾ ਸੀ ਉਹ ਖਾਲਸੇ ਨੇ ਬੀੜ ਰੱਖ ਦਿੱਤਾ।
ਬਈ ਪੁੱਤਰ ਰਾਏ ਜਗਰਾਮ ਨਵਾਲ,
ਖਾਲਸਾ ਜੀ ਨੇੜੇ ਥੋੜੀ ਦੂਰੀ ਤੇ ਜਗਰਾਵਾਂ ਹੈ, ਜਗਰਾਵੇ ਦੇ ਕੁਝ ਰਾਏ ਸਰਦਾਰ ਸਨ
ਆਏ ਮਿਲਿਓ ਵੈ ਖਾਲਸੇ ਨਾਲ,
ਜਗਰਾਵੇ ਦੇ ਰਾਏ ਸਰਦਾਰ ਸਨ ਉਹ ਵੀ ਖਾਲਸੇ ਨੂੰ ਆ ਮਿਲੇ ਹਨ।
ਵੈ ਰਕਤ ਖਾਲਸੇ ਆਦੈ ਮੇਲ,
ਜਿਹੜਾ ਇਹ ਜਗਰਾਵੇ ਦਾ ਰਾਏ ਸਰਦਾਰ ਸੀ ਇਹ ਵੀ ਖਾਲਸੇ ਨਾਲ ਮੁੱਢ ਤੋਂ ਮੇਲ ਰੱਖਦਾ ਸੀ, ਇਹ ਖਾਲਸੇ ਨਾਲ ਸਾਂਝ ਰੱਖਦਾ ਸੀ।
ਰਹਿਤ ਵਕੀਲ ਖਾਲਸੇ ਗੈਲ,
ਇਹਦਾ ਇੱਕ ਵਕੀਲ ਹਮੇਸ਼ਾ ਖਾਲਸੇ ਪੰਥ ਦੇ ਨਾਲ ਰਹਿੰਦਾ ਸੀ।
ਜੋ ਤੁਰਕਨ ਕੋ ਦੇ ਤੋ ਮਾਲ,
ਇਹ ਪਹਿਲਾਂ ਜਿਹੜਾ ਜਗਰਾਵੇ ਵਾਲਾ ਰਾਏ ਸੀ ਨਾ ਇਹ ਪਹਿਲਾਂ ਤੁਰਕਾਂ ਨੂੰ ਹਾਲਾ ਭਰਦਾ ਸੀ, ਇਹ ਜਿੰਨਾ ਕਿਉਂਕਿ ਉਥੋਂ ਦਾ ਸਰਦਾਰ ਸੀ ਜਗਰਾਵੇ ਦਾ, ਜਿੰਨਾ ਆਮਦਨ ਆਉਂਦੀ ਸੀ ਉਹਦਾ ਜਿੰਨਾ ਟੈਕਸ ਸੀ ਕਰ ਸੀ ਇਹ ਪਹਿਲਾਂ ਤੁਰਕਾਂ ਨੂੰ ਭਰਦਾ ਸੀ।
ਕਰ ਲਿਓ ਚੁਕਾਓ ਖਾਲਸੇ ਨਾਲ,
ਖਾਲਸੇ ਨੂੰ ਆਖਿਆ ਖਾਲਸਾ ਜੀ ਹੁਣ ਮੈਂ ਤੁਰਕਾਂ ਨੂੰ ਨੀ ਕੋਈ ਟੈਕਸ ਤਾਰਨਾ, ਹੁਣ ਮੈਂ ਜਿੰਨੀ ਮਾਇਆ ਟੈਕਸ ਦੀ ਉਹ ਖਾਲਸੇ ਨੂੰ ਭੇਟ ਕਰਾਂਗਾ, ਉਹ ਮੈਂ ਪੰਥ ਦੇ ਚਰਨਾਂ ਵਿਚ ਭੇਟ ਕਰਾਂਗਾ।
ਖਾਲਸੇ ਵੀ ਇਹੀ ਸਲਾਹ,
ਖਾਲਸੇ ਨੇ ਵੀ ਇਹੀ ਸਲਾਹ ਕੀਤੀ ਇਹਦੇ ਨਾਲ,
ਜਾਈਏ ਮੁਲਕ ਯਾ ਸਾਂਝੋ ਰਖਾਏ।
ਨਾਲੇ ਇਹ ਜਿਹੜਾ ਜਗਰਾਵੇ ਦਾ ਇਲਾਕਾ ਸੀ ਸਿੰਘ ਵੀ ਚਾਹੁੰਦੇ ਸੀ, ਇਹੀ ਬੀੜ ਦਾ ਇਲਾਕਾ ਸੀ ਨਾ ਇਹ ਖਾਲਸੇ ਨੇ ਸਾਂਝਾ ਰੱਖਿਆ, ਜਗਰਾਵੇ ਦਾ ਜਿਹੜਾ ਇਲਾਕਾ ਮਲੇਰਕੋਟਲੇ ਦੇ ਨੇੜੇ ਤੇੜੇ ਦਾ ਇਹ ਸਿੰਘਾਂ ਨੇ ਆਪਸ ਵਿਚ ਸਾਂਝਾ ਰੱਖਿਆ, ਇਹਦੇ ਤੇ ਕਿਸੇ ਨੇ ਸਿੱਖ ਨੇ ਕਬਜ਼ਾ ਨਹੀਂ ਕੀਤਾ।
ਤੀਨ ਠੋਰੀਏ ਸਾਂਝ ਰਖਾਵੇ,
ਤਾਂ ਇਹ ਤਿੰਨਾਂ ਥਾਵਾਂ ਤੇ ਮਲਵਈਆਂ ਵਾਸਤੇ ਵੀ ਸਾਂਝਾ, ਤਰਨੇ ਦਲ ਵਾਸਤੇ ਵੀ, ਬੁੱਢੇ ਦਲ ਵਾਸਤੇ, ਤਿੰਨਾਂ ਵਾਸਤੇ ਸਾਂਝਾ ਰੱਖਿਆ ਹੈ।
ਘੋੜੇ ਚਰਨ ਕੋ ਚਰਨ ਕੋ ਥਾਉ ਬਨਵਾਇਓ,
ਪਹਿਲੇ ਘੋੜਿਆਂ ਨੂੰ ਚਾਰਨ ਵਾਸਤੇ ਚਾਰ ਗਾਹ ਹੈ ਕਿ ਜਦੋਂ ਘੋੜੇ ਚਰਾਣੇ ਹੋਣ ਇੱਥੇ ਚਰਾਵਾਂਗੇ।
ਸਰਬੱਤ ਖਾਲਸੇ ਉਜਾੜਿਓ ਨਾਏ,
ਇਹਦਾ ਸਰਬੱਤ ਖਾਲਸੇ ਨੇ ਇਹ ਇਲਾਕਾ ਨਹੀਂ ਉਜਾੜਿਆ।
ਅੱਗੇ ਚੱਲਣ ਕੋ ਯਹ ਰਹਿ ਗੁਰਾਏ,
ਅੱਗੇ ਚੱਲਣ ਵਾਸਤੇ ਇਹ ਰਸਤਾ ਬਣਾ ਲਿਆ ਸਿੰਘਾਂ ਨੇ, ਆਉਂਦਿਆਂ ਜਾਂਦਿਆਂ ਜਦੋਂ ਕਿਤੇ ਜਾਣਾ ਇੱਕ ਪ੍ਰਕਾਰ ਦੀ ਸਰਾਹ ਬਣਾ ਲਈਏ ਜਗ੍ਹਾ।
ਔਰ ਮੁਲਕ ਕਰ ਰੱਖਿਓ ਪਿਆਰਾ,
ਬਾਕੀ ਜਿਹੜਾ ਹੋਰ ਮੁਲਕ ਆ ਉਹ ਸਿੰਘਾਂ ਨੇ ਪਿਆਰਾ ਕਰਕੇ ਰੱਖ ਲਿਆ।
ਜੋ ਵੜ ਬਯੋ ਸਗਤੋ ਮਾਲਾ,
ਜਿਹੜਾ ਜਿਹੜਾ ਸਿੰਘ ਭਾਵੇਂ ਕੋਈ ਕਮਜ਼ੋਰ ਹੈ ਤੇ ਭਾਵੇਂ ਕੋਈ ਬਲਵਾਨ ਹੈ, ਜਿਹੜੇ ਜਿਹੜੇ ਨਗਰ ਚ ਵੜ ਗਿਆ ਬਸ ਉਹਦਾ ਮਾਲਕ ਬਣ ਗਿਆ।
ਰਈਅਤ ਸਿਓ ਕੀ ਉਹ ਸਨੇਹ,
ਜਿਹੜੇ ਜਿਹੜੇ ਸਿੰਘ ਨੇ ਰਈਅਤ ਨਾਲ ਪਿੰਡ ਦੇ ਲੋਕਾਂ ਨਾਲ ਸਨੇਹ ਪਾ ਲਿਆ,
ਰਈਅਤ ਨੇ ਉਸੋ ਨਿਓ,
ਰਈਅਤ ਨੇ ਵੀ ਉਹਨਾਂ ਨਾਲ ਨੇਹ ਕੀਤਾ, ਪਿੰਡਾਂ ਵਾਲਿਆਂ ਨੇ ਵੀ ਫਿਰ ਉਹਨਾਂ ਸਿੰਘਾਂ ਨਾਲ ਪ੍ਰੇਮ ਕਰਨਾ ਔਰ ਕਹਿਣਾ ਜੀ ਸਾਡਾ ਆਗੂ ਇਹੀ ਸਿੰਘ ਰਹੇਗਾ।
ਭਗਤੋ ਮਹਾਰਾਜ ਕੋ ਰੰਗੜੇ ਹੋਰ ਪਠਾਨ।
ਭਾਈ ਭਗਤੂ ਤੇ ਮਹਾਰਾਜ ਦੇ ਜਿੰਨੇ ਸਨ ਫਿਰ ਉਧਰ ਦੇ ਜਿਹੜੇ ਰੰਗੜ ਔਰ ਪਠਾਨ ਸਨ।
ਰੱਖਿਓ ਵੀਰ ਸਭ ਖਾਲਸਾ ਉਹ ਰਾਹੇ ਦਿੱਲੀ ਕੇ ਜਾਣ।
ਇਹ ਖਾਲਸੇ ਨੇ ਇਹ ਰਾਹ ਦਿੱਲੀ ਨੂੰ ਜਾਣ ਵਾਸਤੇ ਕਿ ਜਦੋਂ ਦਿੱਲੀ ਜਾਣਾ ਉਦੋਂ ਆਹ ਜਿਹੜੀ ਜਗ੍ਹਾ ਹੈ ਜਗਰਾਵੇ ਦੀ ਮਲੇਰਕੋਟਲੇ ਦੀ ਇਧਰ ਮਹਾਰਾਜ ਦਾ ਜਿੰਨਾ ਇਲਾਕਾ ਇਹ ਖਾਲਸੇ ਨੇ ਸਾਂਝਾ ਰੱਖ ਲਿਆ ਹੈ।
ਜੋ ਪਈ ਇੱਕ ਮਿਸਲ ਇਨ ਕੋ ਜੋ ਖੋਹੇ।
ਹੁਣ ਕਈ ਵਾਰੀ ਮਿਸਲਾਂ ਵਾਲੇ ਸਿੰਘ ਵੀ ਧੱਕਾ ਕਰ ਜਾਂਦੇ, ਉਹ ਕਹਿੰਦੇ ਨਹੀਂ ਆਹ ਪਿੰਡ ਅਸੀਂ ਖੋਹਣਾ। ਇੱਕ ਮਿਸਲ ਵਾਲਾ ਜੇ ਕੋਈ ਧੱਕਾ ਕਰਦਾ ਕਿਸੇ ਦੂਸਰੇ ਸਿੰਘ ਦਾ ਪਿੰਡ ਖੋਣ ਵਾਸਤੇ,
ਕੋਈ ਮਿਸਲ ਚੜੇ ਇਸ ਵੱਲ ਹੋਵੇ,
ਪੰਥ ਦੀ ਦੂਸਰੀ ਮਿਸਲ ਆ ਜਾਂਦੀ ਉਹਦੀ ਮਦਦ ਕਰਨ ਵਾਸਤੇ, ਵੀ ਏਦਾਂ ਧੱਕਾ ਨਹੀਂ ਕਰਨਾ ਕਿਸੇ ਸਿੰਘ ਨਾਲ।
ਇਨਕੋ ਵੀ ਭੇਦ ਖਾਲਸੋ ਆਯੋ,
ਇਹਨਾਂ ਦਾ ਵੀ ਭੇਦ ਖਾਲਸੇ ਨੂੰ ਆ ਗਿਆ।
ਦੇ ਨਜ਼ਰਾਨਾ ਰੱਖੇ ਖਾਲਸੋ ਪੜਵਾਯੋ।
ਇਹਨਾਂ ਨੇ ਕੀ ਕੀਤਾ ਜਿਹੜੇ ਆ ਜਗਰਾਵੇ ਵਾਲੇ ਤੇ ਆ ਮਹਾਰਾਜ ਵਾਲੇ ਜਿੰਨੇ ਲੋਕ ਸੀ ਨਾ, ਵੇਖਿਆ ਵੀ ਇਹ ਸਿੰਘ ਆਪਸ ਵਿਚ ਵੀ ਲੜ ਲੈਂਦੇ ਨੇ, ਇਹਨਾਂ ਨੇ ਜਾਣ ਬੁੱਝ ਕੇ ਸਿੰਘਾਂ ਚ ਪਾੜਾ ਹੀ ਪਾ ਕੇ ਰੱਖਣਾ। ਜੇ ਇਕ ਮਿਸਲ ਵਾਲੇ ਨੇ ਆ ਜਾਣਾ ਦੂਜਿਆਂ ਨੂੰ ਕਹਿ ਦੇਣਾ ਜੀ ਵੇਖੋ ਸਾਡੇ ਤੇ ਧੱਕਾ ਕਰਦੇ, ਤੁਸੀਂ ਸਾਂਝੀ ਜਗ੍ਹਾ ਰੱਖੀ ਹੈ, ਉਹਨਾਂ ਨੂੰ ਕੋਈ ਥੋੜੀ ਬਹੁਤੀ ਮਾਇਆ ਦੇ ਦੇਣੀ। ਉਹ ਦੂਜੀ ਮਿਸਲ ਵਾਲਿਆਂ ਨੇ ਆ ਕੇ ਕਹਿਣਾ ਚਲੋ ਵੀ ਛਡਾ ਦਿਓ। ਏਦਾਂ ਇਹ ਮਿਸਲਾਂ ਵਿਚ ਸਿੰਘਾਂ ਚ ਥੋੜਾ ਜਾ ਪਾੜਾ ਵੀ ਪਾ ਕੇ ਰੱਖਦੇ ਨੇ।
ਆਓ ਸੁਣ ਲੀਜੇ ਮਰੀ ਪਿਆਰੇ,
ਭਾਈ ਰਤਨ ਸਿੰਘ ਜੀ ਭੰਗੂ ਕੈਪਟਨ ਮਰੇ ਨੂੰ ਇਤਿਹਾਸ ਸੁਣਾ ਰਹੇ ਨੇ ਅੰਗਰੇਜ਼ ਅਫਸਰ ਨੂੰ, ਕਹਿੰਦੇ ਹੇ ਕੈਪਟਨ ਮਰੇ ਸੁਣ, ਆ ਜਿਹੜਾ ਤੈਨੂੰ ਕਹਿੰਦਾ ਸੀ ਬਾਦਸ਼ਾਹ, ਆ ਜਿਹੜਾ ਬੂਟੇ ਸ਼ਾਹ ਮੌਲਵੀ ਤੁਹਾਨੂੰ ਕਹਿੰਦਾ ਸੀ ਕਿ ਖਾਲਸੇ ਨੂੰ ਰਾਜ ਅਸੀਂ ਦਿੱਤਾ, ਖਾਲਸੇ ਨੇ ਰਾਜ ਏਦਾਂ ਲਿਆ ਜਿਹੜਾ ਤੈਨੂੰ ਸੁਣਾਇਆ। ਏਦਾਂ ਪੰਥ ਆਦਿ ਤੇ ਭੁੱਲ ਤੋਂ ਆਇਓ, ਪੰਥ ਨੇ ਬੜੀਆਂ ਬੜੀਆਂ ਕੁਰਬਾਨੀਆਂ ਕੀਤੀਆਂ, ਹਮਕੋ ਸੱਚੀ ਪਾਤਸ਼ਾਹੀ ਸੱਚੇ ਪਾਤਸ਼ਾਹ ਨੇ ਦਿੱਤੀ ਹੈ, ਇਹ ਪਾਤਸ਼ਾਹੀ ਕਿਸੇ ਮੁਗਲ ਬਾਦਸ਼ਾਹ ਦੀ ਨਹੀਂ ਦਿੱਤੀ ਹੋਈ, ਅਸੀਂ ਇਹ ਸਾਨੂੰ ਰਈਅਤ ਦੱਸਦੇ ਨੇ, ਅਸੀਂ ਰਈਅਤ ਨਹੀਂ, ਅਸੀਂ ਖੁਦ ਰਾਜੇ ਹਾਂ ਕੈਪਟਨ ਮਰੇ, ਆ ਸਾਡਾ ਇਤਿਹਾਸ ਹੈ।
ਸੁਣੀ ਅਸਾਂ ਜਿਮ ਕਈ ਉਚਾਰੇ,
ਮੈਂ ਆਪਣੇ ਬਜ਼ੁਰਗਾਂ ਕੋਲੋਂ ਸੁਣੀਆਂ ਉਸੇ ਤਰ੍ਹਾਂ ਤੁਹਾਨੂੰ ਸੁਣਾਈ ਹੈ।
ਪਿਤਾ ਹਮਾਰੋ ਰਹਿਤ ਪੰਥ ਸਾਥ,
ਮੇਰਾ ਪਿਤਾ ਖੁਦ ਪੰਥ ਦੇ ਨਾਲ ਰਹਿੰਦਾ ਰਿਹਾ, ਖੁਦ ਖਾਲਸੇ ਦੇ ਨਾਲ ਰਹਿੰਦਾ ਰਿਹਾ।
ਇਸੇ ਪੰਥ ਕੋਨ ਆਖੀ ਬਾਤ,
ਇਸੇ ਪ੍ਰਕਾਰ ਨਾਲ ਮੇਰੇ ਪਿਤਾ ਨੇ ਮੈਨੂੰ ਇਤਿਹਾਸ ਸੁਣਾਇਆ ਤੇ ਮੈਂ ਤੁਹਾਨੂੰ ਸੁਣਾਇਆ ਹੈ।
ਦੋਹੇਰਾ ਪੰਜ ਮਿਸਲ ਐਦਰ ਰੇ, ਪੰਜ ਲੱਖੀ ਲਾਹੌਰੋਂ ਪਾਰ।
ਇਸ ਤਰ੍ਹਾਂ ਜਿਹੜੀਆਂ ਪੰਜ ਮਿਸਲਾਂ ਸਨ ਪੰਥ ਦੀਆਂ ਉਹ ਤਾਂ ਬੁੱਢੇ ਦਲ ਦੀਆਂ ਇਧਰ ਆ ਗਈਆਂ, ਜਿਹੜੀਆਂ ਪੰਜ ਮਿਸਲਾਂ ਤਰਨੇ ਦਲ ਦੀਆਂ ਸਨ ਉਹ ਉਧਰ ਲਾਹੌਰ ਵਾਲੇ ਪਾਸੇ ਨੂੰ ਚਲੇ ਗਏ।
ਮਾਝਾ ਸਾਂਝਾ ਸਭਨ ਰਿਓ,
ਜਿਹੜਾ ਮਾਝੇ ਦਾ ਇਲਾਕਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦਾ, ਨੇੜੇ ਤੇੜੇ ਦਾ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆਲੇ ਦੁਆਲੇ ਜਿਹੜੇ 12 ਪਿੰਡ ਨੇ, ਤਰਨ ਤਾਰਨ ਸਾਹਿਬ ਆਦਿਕ ਦਾ ਜਿਹੜਾ ਇਲਾਕਾ ਹੈ, ਇਹ ਜਿਹੜਾ ਮਾਝਾ ਹੈ ਇਹ ਵੀ ਸਿੰਘਾਂ ਨੇ ਸਾਂਝਾ ਰੱਖਿਆ, ਭਾਵੇਂ ਉਹ ਬੁੱਢਾ ਦਲ ਹੈ ਤੇ ਭਾਵੇਂ ਤਰਨਾ ਦਾ, ਜਿਵੇਂ ਇਧਰ ਜਗਰਾਵੇ ਦਾ ਇਲਾਕਾ ਮਲੇਰਕੋਟਲੇ ਦਾ ਇਲਾਕਾ ਸਾਂਝਾ ਰੱਖਿਆ, ਇਸੇ ਤਰ੍ਹਾਂ ਉਧਰ ਮਾਝੇ ਵਿਚ, ਕਿਉਂਕਿ ਬੁੱਢੇ ਦਲ ਨੇ ਉਧਰ ਵੀ ਜਾਣਾ, ਤਰਨੇ ਦਲ ਨੇ ਇਧਰ ਆਉਣਾ, ਕੱਲ ਨੂੰ ਇਕ ਦੂਜੇ ਦੇ ਰਾਜ ਚ ਦਾਖਲ ਹੋਣ ਤੇ ਆਪਸ ਵਿਚ ਲੜਾਈ ਨਾ ਹੋਵੇ, ਇਸ ਕਰਕੇ ਸਾਂਝੀ ਜਗ੍ਹਾ ਰੱਖੀ ਹੋਈ ਸੀ। ਉਧਰ ਮਾਝੇ ਦਾ ਜਿਹੜਾ ਇਲਾਕਾ ਜਿੰਨਾ ਪੈਂਦਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਤੇੜੇ ਦਾ, ਉਹ ਸਿੰਘਾਂ ਨੇ ਸਾਂਝਾ ਰੱਖਿਆ ਹੈ।
ਅੰਮ੍ਰਿਤਸਰ ਗੁਰਦੁਆਰ,
ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਤੇੜੇ ਦੇ ਆਲੇ ਦੁਆਲੇ ਦੇ ਜਿਤਨੇ ਪਿੰਡ ਨਗਰ ਨੇ ਉਹ ਪੰਥ ਨੇ ਸਾਂਝੇ ਰੱਖੇ ਨੇ।
ਅਬ ਗੱਲ ਦੂਜੋ ਕੀ ਸੁਣੋ, ਜੋ ਵੱਲ ਮੁਰੇ ਹੋ ਲਾਹੌਰ।
ਖਾਲਸਾ ਜੀ ਜਿਹੜਾ ਤਰਨਾ ਦਲ ਲਾਹੌਰ ਜਾ ਪਹੁੰਚਿਆ ਉਹਦੀ ਕਥਾ ਸੁਣ, ਬੁੱਢੇ ਦਲ ਦੀ ਤਾਂ ਸੁਣ ਲਈ ਆਪ ਜੀ ਨੇ, ਇਧਰ ਮਾਲਵੇ ਦੇ ਇਲਾਕੇ ਚ ਸਿੰਘਾਂ ਨੇ, ਉਧਰ ਕਰਨਾਲ ਹਾਂਸੀ ਹਿਸਾਰ ਜੀਂਦ ਕੈਂਥਲ ਕਿੱਡਾ ਵੱਡਾ ਇਲਾਕਾ, ਇਹ ਸਾਰਾ ਖਾਲਸੇ ਨੇ ਆਪਣੇ ਅਧੀਨ ਕਰ ਲਿਆ। ਇਧਰ ਹੁਣ ਮਾਝੇ ਤੋਂ ਲਾਹੌਰ ਜਿਹੜੇ ਸਿੰਘ ਗਏ ਨੇ ਤਰਨੇ ਦਲ ਦੇ, ਉਨ੍ਹਾਂ ਦੀ ਕਥਾ ਸੁਣੋ।
ਜਾਏ ਗਿਰਦੈ ਭਇਓ ਲਾਹੌਰ ਦੇ ਸ਼ਹਿਰ ਪਰਿਓ ਬਦਸ਼ੋਰ।
ਨਿਸ਼ਾਨ ਨਗਾਰੇ ਲੈ ਕੇ ਜਦੋਂ ਸਿੰਘ ਲਾਹੌਰ ਦੇ ਆਲੇ ਦੁਆਲੇ ਗੱਜੇ ਨਾ, ਸਤਿ ਸ੍ਰੀ ਅਕਾਲ ਗੁਰਭਰ ਅਕਾਲ 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 ਕਰਦਿਆਂ, ਤੇ ਲਾਹੌਰ ਸ਼ਹਿਰ ਦੇ ਵਿਚ ਭਾਜੜਾ ਪੈ ਗਈਆਂ, ਸ਼ਹਿਰ ਦੇ ਮੁਸਲਮਾਨ ਪਠਾਨ ਗਿਲਜੇ ਜਿਹੜੇ ਅਬਦਾਲੀ ਦੀਆਂ ਫੌਜਾਂ ਸਨ ਉਹਨਾਂ ਅੰਦਰ ਇਕਦਮ ਡਰ ਤੇ ਸਹਿਮ ਪੈਦਾ ਹੋ ਗਿਆ।
ਫਿਰੇ ਸਿੰਘ ਜਬ ਜੈਨੇ ਮਾਰ,
ਖਾਲਸਾ ਅਜੇ ਤਾਜ਼ਾ ਤਾਜ਼ਾ ਜੈਨੇ ਨੂੰ ਮਾਰ ਕੇ ਗਿਆ ਸੀ, ਸੂਬੇ ਸਰਹੰਦ ਜੈਨ ਖਾਂ ਨੂੰ ਮਾਰਿਆ ਸੀ।
ਦਿਲ ਲਾਹੌਰੀਅਨ ਕੇ ਪਰਿਓ ਪੁੰਚਾਲ,
ਸਿੰਘਾਂ ਨੇ ਜੈਨ ਖਾਂ ਨੂੰ ਮਾਰਿਆ ਸੀ, ਉਧਰ ਲਾਹੌਰੀਆਂ ਦੇ ਅੰਦਰ ਪਹਿਲਾਂ ਹੀ ਇਕਦਮ ਭੁੰਚਾਲ ਪੈਦਾ ਹੋ ਗਿਆ। ਉਹ ਪਹਿਲਾਂ ਹੀ ਡਰ ਗਏ ਸੀ ਕਿ ਜਿਨ੍ਹਾਂ ਜੈਨੇ ਨੂੰ ਮਾਰ ਦਿੱਤਾ ਸਾਨੂੰ ਕਿੱਥੇ ਬੁਲਾਣਗੇ। ਇਸ ਕਰਕੇ ਲਾਹੌਰ ਵਿਚ ਜਿਹੜੇ ਪਠਾਨ ਸਨ ਉਹਨਾਂ ਦੇ ਹਿਰਦੇ ਪਹਿਲਾਂ ਹੀ ਕੰਬ ਰਹੇ ਸੀ।
ਅਬ ਹਮ ਪਰ ਸਭ ਖਾਲਸੋ ਆਵਗ,
ਉਹਨਾਂ ਨੂੰ ਲੱਗ ਗਿਆ ਪਤਾ ਵੀ ਹੁਣ ਖਾਲਸਾ ਲਾਹੌਰ ਵੱਲ ਹੀ ਮੂੰਹ ਕਰੇਗਾ। ਪਹਿਲਾਂ ਹੀ ਉਹਨਾਂ ਨੂੰ ਸੁੱਝ ਗਿਆ ਸੀ ਕਿ ਹੁਣ ਖਾਲਸਾ ਸਾਡੇ ਸਰਹੰਦ ਤੋਂ ਸਾਡੇ ਤੇ ਹਮਲਾ ਕਰੇਗਾ।
ਸਭ ਨੱਠ ਜਾਣ ਕਾ ਬਲ ਕੋਨ ਪਾਵਗ,
ਹੁਣ ਲਾਹੌਰ ਦੇ ਜਿਹੜੇ ਪਠਾਨ ਸਨ ਉਹਨਾਂ ਆਖਿਆ ਕਿ ਜੇ ਖਾਲਸਾ ਆ ਗਿਆ ਨਾ ਫਿਰ ਆਪਾਂ ਨੂੰ ਨੱਠਣ ਨੂੰ ਥਾਂ ਨਹੀਂ ਲੱਭਣੀ, ਫਿਰ ਨੱਠਣ ਨੂੰ ਜਗ੍ਹਾ ਨਹੀਂ ਲੱਭਣੀ।
ਐਸੀ ਚਿੰਤਾ ਗਿਲਜਨ ਕਰੇ,
ਉਹਨਾਂ ਗਿਲਜਿਆਂ ਦੇ ਅੰਦਰ ਇਹੋ ਜਿਹੀ ਚਿੰਤਾ ਪੈ ਗਈ।
ਨੱਠ ਚਲਨ ਹੁਣ ਚਿਤ ਮੈਂ ਧਰੇ,
ਉਹਨਾਂ ਨੇ ਆਖਿਆ ਵੀ ਖਾਲਸਾ ਆਵੇ ਉਹਦੇ ਤੋਂ ਪਹਿਲਾਂ ਪਹਿਲਾਂ ਨੱਠ ਚਲੀਏ ਕਾਬਲ ਵੱਲ। ਜਿੱਧਰੋਂ ਆਏ ਕਾਬਲ ਦੇ ਸੀ ਨਾ ਸਾਰੇ ਗਿਲਜੇ ਲਾਹੌਰ ਚ ਬੈਠੇ, ਇਹਨਾਂ ਆਖਿਆ ਕਾਬਲ ਨੂੰ ਲੰਘ ਚਲੀਏ। ਏਦਾਂ ਚਿੰਤਾ ਕਰਕੇ
ਬਿਨ ਭਾਗੇ ਹਮ ਬਚਤੇ ਨਾਏ, ਕਰੀ ਸਲਾਹ ਸਮਨ ਮਨ ਮਾਏ,
ਆਖਿਆ ਵੀ ਬਿਨਾਂ ਭੱਜਿਆਂ ਆਪਾਂ ਬਚ ਨਹੀਂ ਸਕਦੇ। ਇਸ ਕਰਕੇ ਲਾਹੌਰ ਦੇ ਜਿੰਨੇ ਗਿਲਜੇ ਸਨ ਇਹ ਖਾਲਸੇ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਲਾਹੌਰ ਖਾਲੀ ਕਰਕੇ ਨੱਠ ਗਏ। ਤੋ ਇਸ ਪ੍ਰਕਾਰ ਨਾਲ ਖਾਲਸੇ ਨੇ ਲਾਹੌਰ ਤੇ ਆ ਕਬਜ਼ਾ ਕੀਤਾ।
ਦੋਹੇਰਾ ਗੁਰਬਖਸ਼ ਸਿੰਘ ਨਿਹੰਗ ਕੀ ਸਾਖੀ ਸੁਣੋ ਸੁਜਾਨ,
ਖਾਲਸਾ ਜੀ ਹੁਣ ਇੱਕ ਇਤਿਹਾਸਕ ਸਾਖੀ ਪੰਥ ਦੇ ਮਹਾਨ ਜਰਨੈਲ ਦੀ ਸੁਣੋ। ਇਹ ਸਾਖੀ ਹੈ ਗੁਰਬਖਸ਼ ਸਿੰਘ ਨਿਹੰਗ ਸਿੰਘ ਦੀ, ਜਥੇਦਾਰ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ, ਜਿਨ੍ਹਾਂ ਦਾ ਪਾਵਨ ਸ਼ਹੀਦੀ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਸੱਚਖੰਡ ਹਰਿਮੰਦਰ ਸਾਹਿਬ ਦੇ ਸਾਹਮਣੇ ਸੁਸ਼ੋਭਿਤ ਬਣਿਆ ਹੋਇਆ। ਜਥੇਦਾਰ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ, ਇਹ ਸ਼ਹੀਦੀ ਵੈਸੇ ਜਿਹੜੀ ਇਹ ਕਥਾ ਪਿੱਛੇ ਹੋ ਗਈ ਹੈ ਇਹਦੇ ਤੋਂ ਪਹਿਲਾਂ ਹੋ ਗਈ ਸੀ, ਪਰ ਪ੍ਰਸੰਗ ਭਾਈ ਰਤਨ ਸਿੰਘ ਜੀ ਨੇ ਬਾਅਦ ਵਿਚ ਲਿਖਿਆ। ਇਹ ਉਦੋਂ ਦਾ ਪ੍ਰਸੰਗ ਹੈ ਜਦੋਂ ਅਬਦਾਲੀ ਹਿੰਦੁਸਤਾਨ ਨੇ ਵਿਚ ਹਮਲਾ ਕੀਤਾ ਸੀ। ਇਹ ਜਿਹੜੀ ਕਥਾ ਪਿੱਛੇ ਆਪਾਂ ਦੋ ਦਿਨਾਂ ਤਿੰਨਾਂ ਦਿਨਾਂ ਚ ਸਰਵਣ ਕੀਤੀ ਹੈ, ਇਹ ਅਬਦਾਲੀ ਜਦੋਂ ਚਲਾ ਗਿਆ ਕਾਬਲ ਉਸ ਤੋਂ ਬਾਅਦ ਦੀ ਕਥਾ ਹੈ। ਪਰ ਗੁਰਬਖਸ਼ ਸਿੰਘ ਨਿਹੰਗ ਦੀ ਇੱਕ ਸਾਖੀ ਜੋ ਭਾਈ ਰਤਨ ਸਿੰਘ ਜੀ ਨੂੰ ਪ੍ਰਾਪਤ ਹੋਈ, ਸੰਮਤ ਬਿਕਰਮੀ ਦੇ ਮੁਤਾਬਕ ਇਹ 1822 ਸੰਮਤ ਬਿਕਰਮੀ ਦੇ ਵਿਚ ਹੋਈ ਹੈ। ਉਹ ਕਥਾ ਲਿਖ ਰਹੇ ਨੇ ਗੁਰਬਖਸ਼ ਸਿੰਘ ਜੀ ਨਿਹੰਗ ਦੀ, ਉਹ ਸੁਣੋ ਜੀ।
ਭਾਈ ਸ਼ਹੀਦੀ ਉਨ ਬਲੀ ਪਲ ਅੰਮ੍ਰਿਤ ਸਰ ਅਸਥਾਨ,
ਜਥੇਦਾਰ ਭਾਈ ਗੁਰਬਖਸ਼ ਸਿੰਘ ਜੀ ਨਿਹੰਗ ਜਿਵੇਂ ਇਨ੍ਹਾਂ ਨੇ ਸ਼ਹੀਦੀ ਪਾਈ ਹੈ, ਜਿਵੇਂ ਇਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਅਸਥਾਨ ਤੇ, ਖਾਲਸਾ ਜੀ ਸ੍ਰੀ ਆਨੰਦਪੁਰ ਸਾਹਿਬ ਸ਼ਹੀਦਾਂ ਦਾ ਸਥਾਨ ਹੈ, ਉਸ ਗੁਰੂ ਘਰ ਦਾ ਨਾਮ ਹੈ ਗੁਰਦੁਆਰਾ ਸ਼ਹੀਦੀ ਬਾਗ। ਸ਼ਹੀਦੀ ਬਾਗ ਜੋ ਪਾਵਨ ਸਥਾਨ, ਇੱਥੇ ਸਿੰਘਾਂ ਦਾ ਅੰਤਮ ਸੰਸਕਾਰ ਹੁੰਦਾ ਸੀ ਜਦੋਂ ਸਿੰਘ ਸ਼ਹੀਦੀਆਂ ਪਾਉਂਦੇ ਸਨ, ਉਸ ਜਗ੍ਹਾ ਦੇ ਉੱਤੇ ਬਾਬਾ ਗੁਰਬਖਸ਼ ਸਿੰਘ ਜੀ ਜਥੇਦਾਰ ਸਨ। ਪਿੰਡ ਇਨ੍ਹਾਂ ਦਾ ਸ੍ਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿਚ ਹੀ ਸੀ, ਪਰ ਇੱਥੇ ਜਥੇਦਾਰ ਸਨ ਬਾਬਾ ਗੁਰਬਖਸ਼ ਸਿੰਘ ਜੀ। ਤੋ ਇੱਥੋਂ ਬਾਬਾ ਗੁਰਬਖਸ਼ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਗਏ ਹੋਏ ਸਨ, ਉੱਥੇ ਮਹਾਰਾਜ ਜੀ ਦੇ ਸਥਾਨ ਦੀ ਸੇਵਾ ਕਰ ਰਹੇ ਸਨ। ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਿਵੇਂ ਇਨ੍ਹਾਂ ਨੇ ਸ਼ਹੀਦੀ ਪਾਈ ਹੈ, ਸੁਣੋ ਖਾਲਸਾ ਜੀ, ਜਥੇਦਾਰ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਕਿਸ ਤਰ੍ਹਾਂ ਦੀ ਬਿਰਤੀ ਦੇ ਮਾਲਕ ਸਨ।
ਉੱਥੋਂ ਭੁਜੰਗੇ ਉਹ ਬੜ ਜੰਗੇ,
ਜੰਗੇ ਕਹਿੰਦੇ ਨੇ ਜੁਝਾਰੂ ਸਿੰਘ ਨੂੰ। ਬਾਬਾ ਗੁਰਬਖਸ਼ ਸਿੰਘ ਜੀ ਜੁਝਾਰੂ ਸਿੰਘਾਂ ਵਿਚੋਂ ਸਨ, ਸੂਰਵੀਰਤਾ ਬਹਾਦਰ ਤੇ ਯੋਧੇ ਸਨ, ਵੱਡ ਜੰਗੀ ਜੰਗ ਯੁੱਧ ਨਾਲ ਪਿਆਰ ਕਰਨ ਵਾਲੇ ਜੰਗੀ ਬਿਰਤੀ ਰੱਖਦੇ ਸਨ।
ਨੀਲ ਬਸਤਰ ਰੱਖ ਰਹਿ ਰਹਿਤ ਚੰਗੇ,
ਨੀਲੇ ਰੰਗ ਦੇ ਬਸਤਰ ਸਰੀਰ ਤੇ ਨੀਲਾ ਚੋਲਾ ਪਾਉਣਾ, ਨਿਹੰਗ ਸਿੰਘਾਂ ਵਾਲਾ ਬਾਣਾ ਨੀਲਾ ਉਹ ਆਪਣੇ ਸਰੀਰ ਤੇ ਧਾਰਨ ਕਰਨਾ, ਨੀਲਾ ਦੁਮਾਲਾ ਸੀਸ ਤੇ ਚੜਾਉਣਾ, ਔਰ ਰਹਿ ਰਹਿਤ ਸੋ ਚੰਗੀ, ਜਿਹੜੀ ਇੱਕ ਸਿੰਘ ਦੀ ਰਹਿਣੀ ਬਹਿਣੀ ਹੁੰਦੀ ਹੈ ਉਸ ਰਹਿਤ ਦੇ ਧਾਰਨੀ ਸਨ ਬਾਬਾ ਗੁਰਬਖਸ਼ ਸਿੰਘ। ਇਹ ਦਮਦਮੀ ਟਕਸਾਲ ਦੇ ਵੀ ਜਥੇਦਾਰ ਰਹੇ ਬਾਬਾ ਗੁਰਬਖਸ਼ ਸਿੰਘ ਜੀ, ਦਮਦਮੀ ਟਕਸਾਲ ਦੇ ਵਿੱਚੋਂ ਵੀ ਇਹ ਜਥੇਦਾਰ ਰਹੇ ਨੇ। ਜਥੇਦਾਰਾਂ ਦੀ ਗਿਣਤੀ ਜਦੋਂ ਕੀਤੀ ਜਾਂਦੀ ਹੈ, ਬਾਬਾ ਦੀਪ ਸਿੰਘ ਜੀ ਤੋਂ ਬਾਅਦ ਬਾਬਾ ਗੁਰਬਖਸ਼ ਸਿੰਘ ਜੀ ਨੂੰ ਗਿਣਿਆ ਜਾਂਦਾ ਹੈ। ਤੋ ਨਿਹੰਗਾ ਸਿੰਘਾਂ ਦੇ ਵਿੱਚੋਂ ਸਨ ਤੇ ਰਹਿਤ ਵਿੱਚ ਚੰਗੇ ਸਨ।
ਰਾਤ ਉੱਠੇ ਅਰ ਸੁੱਖਾ ਪੀਵੇ।
ਸਭ ਤੋਂ ਪਹਿਲਾਂ ਜਦੋਂ ਅੰਮ੍ਰਿਤ ਵੇਲੇ ਇੱਕ ਡੇਢ ਵਜੇ ਉੱਠਦੇ ਸੀ ਤੇ ਪਹਿਲਾਂ ਰਗੜਾ ਲਾਣਾ ਸ਼ਰਦਾਈਆਂ ਦਾ ਤੇ ਰਗੜਾ ਲਾ ਕੇ ਸ਼ਰਦਾਈਆਂ ਦਾ ਸ਼ਰਦਾਈ ਛਕਣੀ।
ਓਏ ਰਮਣਿਓ ਮੁਖ ਦਾਤਨ ਕੀਵੇ।
ਫਿਰ ਰਮਣੇ ਜਾਣਾ ਸਰੀਰ ਦੀ ਕਿਰਿਆ ਸੋਧਣੀ ਦਾਤਨ ਕਰਨੀ।
ਸਵਾ ਪੈਰ ਨਿਸ ਕ੍ਰਿਸ਼ਨਾ।
ਸਵਾ ਪੈਰ ਰਾਤ ਰਹਿ ਜਾਣੀ ਅੰਮ੍ਰਿਤ ਵੇਲਾ ਉਸ ਵਕਤ ਫਿਰ ਇਹਨਾਂ ਨੇ ਇਸ਼ਨਾਨ ਕਰਨਾ।
ਪਾਣੀ ਪਲੇ ਖਲ ਪਗ ਬਦਾਨ।
ਔਰ ਬਾਣੀ ਪੜਨੀ ਤੇ ਹਰ ਵੇਲੇ ਤਿਆਰ ਬਰ ਤਿਆਰ ਰਹਿਣਾ ਤੇ ਖਲੋ ਕੇ ਸਿਰ ਤੇ ਦਸਤਾਰ ਸਜਾਣੀ।
ਸਰਬ ਲੋਕੀ ਪੂਜਾ ਕਰੇ।
ਸਰਬ ਲੋਹ ਦੀ ਪੂਜਾ ਕਰਦੇ ਪਿਆਰ ਸਰਬ ਲੋਹ ਨਾਲ। ਸੋਨਾ ਭਾਵੇਂ ਮਣਾ ਮੂੰਹ ਕੋਲ ਪਿਆ ਹੋਵੇ ਸੋਨੇ ਨਾਲ ਨੀ ਪਿਆਰ। ਸਰਬ ਲੋਹ ਦਾ ਕੜਾ ਵੀ ਪਿਆ ਹੋਵੇ ਤੇ ਭੱਜ ਕੇ ਚੁੱਕ ਕੇ ਹੱਥ ਚ ਪਾ ਲੈਣਾ। ਕਿਉਂਕਿ ਖਾਲਸਾ ਜੀ ਇੱਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ, ਕਵੀ ਕੁਲਭੂਖਣ ਨਿਹਾਲ ਸਿੰਘ ਨੇ ਮਹਾਨ ਕੋਸ਼ ਵਿਚ ਭਾਈ ਕਾਹਨ ਸਿੰਘ ਨਾਭੇ ਨੇ ਕਵਿਤ ਲਿਖਿਆ। ਉਹ ਕਹਿੰਦਾ ਖਾਲਸਾ ਕਿਹੋ ਜਿਹਾ ਹੈ? ਉਹ ਕਹਿੰਦੇ ਸਰਬ ਲੋਹ ਕੇ ਪਿਆਰੇ ਅਰਬ ਖਰਬ ਕੋ ਨਾ ਨੈਕ ਰੀਝੈ। ਕਿ ਜਿਹੜਾ ਖਾਲਸਾ ਹੈ ਉਹ ਸਰਬ ਲੋਹ ਨਾਲ ਪਿਆਰ ਕਰਦਾ, ਉਹਦਾ ਅਰਬਾਂ ਖਰਬਾਂ ਰੁਪਈਆ ਕੋਲ ਰੱਖ ਦਿਓ ਖੁਸ਼ ਨਹੀਂ ਹੁੰਦਾ। ਸਰਬ ਲੋਹ ਦੀ ਇੱਕ ਤਲਵਾਰ ਲਿਆ ਕੇ ਭੇਟ ਕਰ ਲਿਆ, ਐਨ ਖੁਸ਼ੀ ਵਿਚ ਆ ਜਾਂਦਾ। ਲਿਆ ਵੀ ਸਿੰਘਾਂ ਕਮਾਲ ਹੀ ਕਰ ਦਿੱਤੀ, ਸ਼ਸਤਰ ਭੇਟ ਕੀਤਾ। ਸਰਬਲੋਹ ਨਾਲ ਪਿਆਰ ਕਰਦਾ ਖਾਲਸਾ, ਕਿਸੇ ਹੋਰ ਧਾਤ ਨਾਲ ਨਹੀਂ, ਸਰਬਲੋਹ ਦੇ ਨਾਲ। ਜਥੇਦਾਰ ਗੁਰਬਖਸ਼ ਸਿੰਘ ਜੀ ਨਿਹੰਗ ਇਹ ਸਵਾ ਸਰਬਲੋਹ ਦੇ ਨਾਲ ਪਿਆਰ ਕਰਦੇ, ਸਰਬਲੋਹ ਦੀ ਪੂਜਾ ਕਰਦੇ ਨੇ।
ਨਮਸਕਾਰ ਕਰ ਸ਼ਸਤਰ ਫੜੈ।
ਜਦੋਂ ਕੋਈ ਸ਼ਸਤਰ ਫੜਦੇ ਨੇ ਪਹਿਲਾਂ ਉਹਨੂੰ ਨਮਸਕਾਰ ਕਰਦੇ ਨੇ, ਮੱਥਾ ਟੇਕ ਕੇ ਨਮਸਕਾਰ ਕਰਕੇ ਫਿਰ ਉਹਨੂੰ ਗਾਤਰੇ ਸਜਾਉਂਦੇ ਨੇ।
ਸਰਬਲੋਹ ਗਲ ਮਾਲਾ ਪਾਵੈ।
ਗਲ ਵਿੱਚ ਮਾਲਾ ਵੀ ਸਰਬਲੋਹ ਦੀ ਪਾਉਣੀ ਹੈ, ਸਰਬਲੋਹ ਦੇ ਮਣਕਿਆਂ ਵਾਲੀ ਮਾਲਾ ਉਹ ਗਲ ਚ ਪਾਉਂਦੇ ਨੇ।
ਕੰਗਣ ਸਿਮਰਨ ਲੋਹ ਸੁਆਵੈ।
ਦੇ ਵਿੱਚ ਜਿਹੜਾ ਕੜਾ ਉਹ ਵੀ ਸਰਬਲੋਹ ਦਾ, ਫਿਰ ਜਿਹੜਾ ਸਿਮਰਨਾ ਉਹ ਵੀ ਸਰਬਲੋਹ ਦਾ ਸਿਮਰਨਾ। ਹੁਣ ਵੀ ਬਾਬਾ ਦੀਪ ਸਿੰਘ ਜੀ ਹੋਣਾ ਦਾ ਸਿਮਰਨਾ ਸਰਬਲੋਹ ਦਾ ਪਿਆ ਹੋਇਆ। ਤੋ ਸਰਬਲੋਹ ਦਾ ਸਿਮਰਨਾ ਜਿਹੜਾ ਸੀ ਉਹ ਇਹਨਾਂ ਨੇ ਹੱਥ ਵਿੱਚ ਪਾਉਣਾ।
ਲੋਹ ਚੱਕਰ ਲੋਹ ਤੋੜੇ ਸਹਾਰਾ।
ਲੋਹੇ ਦਾ ਚੱਕਰ ਸਿਰ ਤੇ ਰੱਖਣਾ, ਲੋਹੇ ਦਾ ਹੀ ਚੰਦ ਤੋੜਾ ਮੱਥੇ ਤੇ ਲਾਉਣਾ।
ਸਰਬਲੋਹ ਕੀ ਰੱਖਿਆ ਉਚਾਰਾ।
ਜਦੋਂ ਸਰਬਲੋਹ ਦੇ ਸ਼ਸਤਰ ਧਾਰਨ ਕਰਨੇ ਤੇ ਕਲਗੀ ਧਰ ਦੀ ਬਾਣੀ, ਸਰਬਲੋਹ ਕੀ ਰੱਖਿਆ ਹਮਨੇ, ਸਰਬਲੋਹ ਜੀ ਕੀ ਸਦਾ ਰੱਖਿਆ ਹਮਨੇ, ਦਸਵੇਂ ਪਾਤਸ਼ਾਹ ਦੇ ਬਚਨ ਨੇ ਕਲਗੀ ਧਰ ਦੀ ਆਪਣੀ ਕਲਮ ਦੇ ਲਿਖੇ ਹੋਏ। ਆਗਾ ਲਿਖਾਰੀ ਕੇ ਦਸਤਖਤ, ਅਕਾਲ ਉਸਤਤ ਬਾਣੀ ਦਾ ਸਿਰਲੇਖ ਹੈ। ਬਕਾਇਦਾ ਆਪਣੇ ਦਸਤਖਤ ਵੀ ਕੀਤੇ ਪੰਗਤੀਆਂ ਲਿਖ ਕੇ ਕਿ ਆਹ ਮੇਰੀਆਂ ਪੰਗਤੀਆਂ ਨੇ ਬਈ। ਸਰਬਲੋਹ ਕੀ ਰੱਖਿਆ ਹਮਨੇ, ਸਰਬਕਾਲ ਜੀ ਦੀ ਸਦਾ ਰੱਖਿਆ ਹਮਨੇ, ਸਰਬਲੋਹ ਦੇ ਨਾਲ ਪਿਆਰ ਰੱਖਦੇ। ਔਰ ਸਰਬਲੋਹ ਦਾ ਇਹ ਸ਼ਬਦ ਜਿਹੜਾ ਇਹ ਜਥੇਦਾਰ ਗੁਰਬਖਸ਼ ਸਿੰਘ ਜੀ ਆਪਣੀ ਰਸਨਾ ਤੋਂ ਪੜ੍ਹਦੇ ਨੇ।
ਜਸ ਦਸਤਾਨੇ ਲੋਕ ਮੋਟਨ ਸਿਓ ਏਤ।
ਹੱਥਾਂ ਵਿੱਚ ਦਸਤਾਨੇ ਪਾ ਕੇ ਰੱਖਣੇ ਜਿਹੜੇ ਸੰਜੋਹ ਨੁਮਾ, ਉਹ ਵੀ ਲੋਹੇ ਦੇ, ਲੋਹੇ ਦੇ ਹੀ ਦਸਤਾਨੇ ਜੰਗ ਯੁੱਧ ਵਿੱਚ ਲੜਨ ਵਾਸਤੇ ਜਿਹੜੇ ਪਾਏ ਜਾਂਦੇ ਨੇ ਉਹ ਪਾਣੇ। ਮੋਟਾ ਸੋਟਾ ਆਪਣੇ ਕਮਰ ਕੱਸੇ ਵਿੱਚ ਰੱਖਣਾ, ਕਿਉਂਕਿ ਕਈ ਥਾਵਾਂ ਤੇ ਕਿਰਪਾਨ ਕੰਮ ਨਹੀਂ ਕਰਦੀ, ਉੱਥੇ ਸੋਟੇ ਨੇ ਕੰਮ ਕਰਨਾ ਹੁੰਦਾ। ਕਿਉਂਕਿ ਕਿਰਪਾਨ ਤਾਂ ਫਿਰ ਉੱਥੇ ਚਲਾਣੀ ਹੁੰਦੀ ਹੈ ਨਾ ਜਿੱਥੇ ਕੀਰਤਨ ਸੋਹਿਲਾ ਪੜ੍ਹਨਾ ਹੋਵੇ, ਵੀ ਉਹਦਾ ਕੀਰਤਨ ਸੋਹਿਲਾ ਪੜ੍ਹ ਦੇਣਾ, ਉੱਥੇ ਕਿਰਪਾਨ ਚਲਾਣੀ ਪੈਂਦੀ ਹੈ। ਜਿੱਥੇ ਵੇਖਣਾ ਵੀ ਥੋੜਾ ਬਹੁਤਾ ਰਗੜਾ ਹੀ ਲਾਣਾ, ਸਿੱਧਾ ਹੀ ਕਰਨਾ, ਉੱਥੇ ਸਲੋਤਰ ਕੰਮ ਕਰਦਾ। ਸਲੋਤਰ ਨਾਲ ਘੱਟੋ ਘੱਟ ਮਰਦਾ ਨੀ ਨਾ ਆਪਾਂ ਆਦਮੀ, ਉਹ ਰਗੜਾ ਹੀ ਲਾਣਾ ਵੀ ਉਹਨੂੰ ਕਹਿੰਦੇ ਨੇ ਸੁੱਕ ਮਾਂਜ ਕਰਨੀ। ਨਿਹੰਗਾ ਸਿੰਘਾਂ ਦੇ ਬੋਲਿਆਂ ਵਿੱਚ ਉਹ ਸੁੱਕ ਮਾਂਜ ਕਰਨ ਵਾਸਤੇ ਸਲੋਤਰ ਸਿੰਘ ਆਪਣੇ ਗਾਤਰੇ ਚ ਰੱਖਦੇ ਬਾਬਾ ਗੁਰਬਖਸ਼ ਸਿੰਘ ਜੀ। ਹਾਂਜੀ,
ਸਰਬ ਲੋਕੀ ਰੱਖਿਆ ਉਚਾਰੈ, ਸਵਾ ਗਜ ਕੋ ਕੱਚ ਪੈਰੈ ਸੇਤ।
ਵੱਡਾ ਕਛਹਿਰਾ ਗੋਡਿਆਂ ਤੱਕ ਲੰਮਾ, ਸਿੰਘ ਦਾ ਜਿਹੜਾ ਕਛਹਿਰਾ ਹੋਣਾ ਚਾਹੀਦਾ, ਗੋਡੇ ਦੀ ਚੱਪਣੀ ਜਿਹੜੀ ਆ ਉਹ ਟੱਕੀ ਹੋਣੀ ਚਾਹੀਦੀ ਹੈ। ਆਮ ਕਰਕੇ ਕਈ ਸਿੰਘਾਂ ਨੇ ਕਛਹਿਰੇ ਪਾਏ ਹੁੰਦੇ ਨੇ, ਉਹ ਕਛਹਿਰੇ ਤਕਰੀਬਨ ਸਾਰੀਆਂ ਲੱਤਾਂ ਨਜ਼ਰ ਆਉਂਦੀਆਂ ਹੁੰਦੀਆਂ ਨੇ। ਇਹ ਰਵਾਇਤ ਨਹੀਂ, ਇਹ ਮਰਿਆਦਾ ਨਹੀਂ ਹੈ। ਕਛਹਿਰਾ ਜਿਹੜਾ ਹੈ ਉਹ ਸਿੰਘ ਦਾ ਗੋਡਿਆਂ ਤੱਕ ਹੋਵੇ। तो इस प्रकार दे नाल जथेदार गुरबख्श सिंह जी सवा गज का कछहरा जिहड़ा है उन्हां समय ते गज भी लंबा हुंदा सवा गज का कछहरा जिहड़ा उह अपने तेल चिट्टे रंग का धारण करदे ने
दस दस्ताने लक सोटन सिउ हेत
लोहे दे दस्ताने पा के रखदे हन
संजोए लोकी पैर सो अंग
फिर खालसा जी लोहे दी संजो अपने शरीर दे उत्ते पा के रखदे त्यार बर त्यार रहिंदे ने
इम लाए दीवान नित बहने अंग
इदा नित दीवान लांदे अकाल तख्त साहब ते बाबा गुरबख्श सिंह जी और इदा सज धज के इसे तरह त्यार बर त्यार हो के सवा मन ता लोहा ही शरीर ते पाया हुंदा सी सिर ते लोहे दा चक्कर तोड़ा गातरे लोहे दियां श्री साहबां हथां विच कड़े लोहे दे सिमर ने गल विच माला लोहे दी संजो लोहे दी हथां विच दस्ताने लोहे दे लोहे नाल ही मड़े होए लोह पुरश बन के ही बैठ जांदे हन
निहंग कावै सो पुरश दुख सुख मने ना अंग
खालसा जी निहंग दी परिभाषा दसदे ने भी किदां दा निहंग सिंह हुंदा एक निहंग सिंह किस तरह का हुंदा है कहदे निहंग कहावै सो पुरश भाई रतन सिंह जी कहदे निहंग ओ कहौंदा है ओ पुरश निहंग है जेड़ा दुख ते सुख दोनां नूं अपने तन ते ना मन्ने दुख सुख मन्ने ना अंग दुख दे आया दुखी ना होवे ते सुख दे आया मन च खुशी ना होवे इक्को जी बिरती रखनी दुख ते सुख विच ओनू निहंग कहिंदे हन और एदा दे निहंग सिंह सन बाबा गुरबख्श सिंह जी
जिम दुख सुख दे ही ना मन्ने उसकै विदेही चंग
जिवें दुख ते सुख नू अपने तन ते नहीं मिनदे ओनू कहें विदेही चंग विदेही कहिंदे ने विदेही निहंग सिंह बाबा गुरबख्श सिंह जी कहिंदे हन
की जतियो जप तपे दाता पूरा सूर
इसे करके तो अकाल तख्त साहब दे नाल पिछले पासे ना दा स्थान है शहीदी हालांकि शहीदियां तो होर भी सिंघां दीआं होईआं पर इन्हां दा स्थान पंथ ने इसे करके बनाया क्योंकि महान जरनैल सन एक पूर्ण निहंग सिंह किस तरह का होना चाहिए उदां दा जीवन सी हठी सन जती सन जप ते तप दे धारनी सन दाता पूरा सूर दाते भी सन और पूर्ण सूर में सन
आवै पास सरदार तिस वो रहे आप मगरूर
तो सतनाम श्री ए है एक निहंग सिंह दी जथेदार दी बिरती कहंदे एदां दी बिरती सी बाबा गुरबख्श सिंह जी दी वड्डे वड्डे सरदार खब्बी खां आउंदे सी पर वो अपने आनंद च बैठा ए नहीं भी कोई आ गया ते उठ के उन्हूं मिलना हाथ जोड़ के जी आओ कोई जरनैल आ गया किसी नगर का कोई चौधरी पंच आ गया कोई राजा आ गया बादशाह आ गया कोल खलोते रहिंदे ने बाबा गुरबख्श सिंह जी अपने आनंद च मगरूर रहिंदे ने वो अपने आनंद विच रहिंदे ने एदां दी जथेदारी सी इन्हां दे पास कि अपने आनंद विच रहिंदे जिस प्रकार नाल बड़ी बहादुरी नाल 30 सिंह सी केवल इन्हां दे नाल 30 सिंघां दे समेत बाबा गुरबख्श सिंह जी अबदाली दियां 30,000 फौजां दा मूंह मोड़ के शहीदी प्राप्त कर गए ओ महान कथा इतिहास आप जी अगलिया प्रसंगां विच सरवण करोगे।